दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकाग्र करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पाछ एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि बहुत वड्डी बरात नू सजा के राजा भीम चंद जा रहा है श्रीनगर दे वल। कल इथों तक कथा पहुंची सी, अज इथों अगे मैं प्रारंभ करदा।
पंथ प्रात को जिस थल गवनू उतरे तहां सदल बल पवनु।
राजा भीमचंद सोचदा कि सवेर होण दे नाल जेड़े रस्ते राही असी लंघ के अगां जाना है उसे ही रस्ते दे उते जेड़े बल दे कर सतगुरु ने उन्हां ने अपना डेरा लाया।
सुन कर चित उपजी दुचताई किस प्रकार हम उलंघन जाई।
राजा भीमचंद बहुत ज्यादा डरिया, ओदे मन दे विच बहुत ज्यादा चिंता पैदा हुई, दुचित्ती भी गल दे विच बहुत आई कि केड़ा ऐसा तरीका होवेगा जेड़े तरीके नू अपना के मैं अपनी वड्डी बरात नू लागों दी लंघावांगा।
हेत मंत्र के सकल बुलाए भीम चंद टिग गिर पत आए।
उस वेले फिर सलाह करन दे वास्ते बाकी जिन्ने भी पहाड़ी राजे सन उन्हां सारयां नू राजे भीमचंद ने अपने कोल बुलाया है। राजे दी गल मन के सारे राजे भीमचंद दे कोल पहुंचे।
एक गुलेरिया नाम गोपाल मंडी पत सुकेत जस वाल।
हुण कवि संतोख सिंह जी ए जिक्र करदे ने कि गुलेरिया रियासत दा मालक एक राजा सी जिसदा नाम सी गोपाल, ओ भी आया है। इस तों इलावा मंडी दा राजा, सुकेत दा राजा ते जसवाल रियासत दा जिहड़ा राजा है ओ भी इत्थे आया है। हुण जिहड़ी गुलेरिया रियासत है ए किस तरह होण दे विच आई, किस तरह बणी, एदे पिछे एक छोटा जिहा इतिहास है। भावें कि बाकी सारियां जिहड़ियां रियासतां ने ओ जिवें बणियां उन्हां दा वखरा वखरा विस्तार है, पर मैं सिर्फ गल करांगा गुलेरिया रियासत दी।
भाई कान सिंह जी नाभा लिखदे ने कि हंडूर दी जिहड़ी रियासत है ओ पहलां बरकरार सी।
जिहड़ा हंडूर दा राजा सी उत्थे राज करदा सी राजा हरिचंद। इतिहास दे विच इस तरह दा जिक्र आउंदा है कि जिहड़ा राजा हरिचंद सी ओ एक समय शिकार खेडण दे वास्ते चलिया गया। शिकार खेडण जंगल दे विच पहुंचिया ते अचानक ओ किसे खूह दे विच डिग पिया जिदा होर किसे नू कुछ पता ना लग सकिया।
ਕਾਫੀ ਸਾਲ ਮਹੀਨੇ ਇਸੇ ਤਰੀਕੇ ਦੇ ਨਾਲ ਬਤੀਤ ਹੋਏ, ਪਰ ਰਾਜਾ ਜੋ ਕਿ ਸ਼ਿਕਾਰ ਖੇਡਣ ਦੇ ਵਾਸਤੇ ਹਰੀਚੰਦ ਗਿਆ ਸੀ, ਉਹ ਵਾਪਸ ਆਪਣੀ ਰਾਜਧਾਨੀ ਦੇ ਵਿੱਚ ਨਾ ਪਰਤਿਆ। ਜਿੰਨੇ ਵੀ ਮੁੱਖ ਮੰਤਰੀ ਸਨ ਉਹਨਾਂ ਸਾਰਿਆਂ ਨੇ ਫਿਰ ਉਸ ਦੇ ਪੁੱਤਰ ਨੂੰ, ਹਰੀਚੰਦ ਦੇ ਪੁੱਤਰ ਨੂੰ ਰਾਜ ਦੇ ਉੱਤੇ ਬਿਠਾ ਦਿੱਤਾ ਤੇ ਰਿਆਸਤ ਉਸੇ ਤਰੀਕੇ ਦੇ ਨਾਲ ਚੱਲਦੀ ਰਹੀ। ਕਾਫੀ ਸਮਾਂ ਪਾ ਕੇ ਐਸਾ ਹੋਇਆ ਕਿ ਕਿਸੇ ਤਰੀਕੇ ਦੇ ਨਾਲ ਉਹ ਰਾਜਾ ਉਸ ਖੂਹ ਦੇ ਵਿੱਚੋਂ ਨਿਕਲਿਆ। ਜਦੋਂ ਆਪਣੀ ਰਿਆਸਤ ਦੇ ਵਿੱਚ ਉਹ ਵਾਪਸ ਪਹੁੰਚਿਆ, ਜਿਹੜੀ ਰਿਆਸਤ ਦਾ ਨਾਮ ਸੀ ਹੰਡੂਰ, ਤੇ ਉਸਨੇ ਦੇਖਿਆ ਕਿ ਉਹਦਾ ਜਿਹੜਾ ਪੁੱਤਰ ਹੈ ਹੁਣ ਬਹੁਤ ਚਿਰ ਤੋਂ ਰਾਜ ਕਰ ਰਿਹਾ ਉਸ ਦੀ ਜਗ੍ਹਾ ਦੇ ਉੱਤੇ। ਇਤਿਹਾਸਕਾਰ ਲਿਖਦੇ ਨੇ ਕਿ ਫਿਰ ਉਹ ਆਪਣੀ ਰਿਆਸਤ ਦੇ ਵਿੱਚ ਵਾਪਸ ਨਹੀਂ ਆਇਆ, ਉਹਨੇ ਵੱਖਰੀ ਜਗ੍ਹਾ ਦੇ ਉੱਤੇ ਆਪਣੀ ਨਵੀਂ ਰਿਆਸਤ ਕਾਇਮ ਕੀਤੀ, ਜਿਹਨੂੰ ਉਸਨੇ ਗੁਲੇਰ ਦਾ ਨਾਮ ਦਿੱਤਾ। ਭਾਵ ਕਿ ਜਿਹੜੀ ਗੁਲੇਰੀਆ ਰਿਆਸਤ ਹੈ ਇਹ ਰਾਜੇ ਹਰੀਚੰਦ ਨੇ ਸ਼ੁਰੂ ਕੀਤੀ, ਉਸ ਤੋਂ ਬਾਅਦ ਅੱਗੇ ਜਾ ਕੇ ਇਸ ਵੇਲੇ ਜਿਹੜਾ ਰਾਜਾ ਹੈ ਗੁਲੇਰੀਆ ਰਿਆਸਤ ਦਾ, ਉਹਦਾ ਨਾਮ ਹੈ ਗੋਪਾਲ। ਉਹ ਗੋਪਾਲ ਰਾਜਾ ਵੀ ਪਹੁੰਚਿਆ ਹੈ ਰਾਜੇ ਭੀਮ ਚੰਦ ਦੇ ਕੋਲ। ਇਸ ਤੋਂ ਇਲਾਵਾ ਮੰਡੀ ਦਾ, ਸੁਕੇਤ ਦਾ, ਇਹ ਸਾਰੇ ਜਿਹੜੇ ਰਾਜੇ ਨੇ ਇਕੱਠੇ ਹੋਏ ਰਾਜੇ ਭੀਮ ਚੰਦ ਦੀ ਗੱਲ ਸੁਣਨ ਦੇ ਲਈ। ਆਦ ਹੰਡੂਰੀ ਜੇਤਕ ਸਾਥ ਸਭ ਮਿਲ ਤੇਰੇ ਬਹੁਰ ਗਿਰ ਨਾਥ। ਭਾਵ ਕਿ ਜਿੰਨੇ ਵੀ ਰਿਆਸਤਾਂ ਦੇ ਮਾਲਕ ਰਾਜੇ ਸਨ ਇਹ ਸਾਰੇ ਦੇ ਸਾਰੇ ਰਾਜੇ ਭੀਮ ਚੰਦ ਦੇ ਕੋਲ ਪਹੁੰਚੇ ਉਹਦੇ ਬੁਲਾਉਣ ਦੇ ਉੱਤੇ। ਸਭ ਕੋ ਘਰ ਆਦਰ ਕਹਿਲੂਰੀ ਬੋਲਿਓ ਇੱਕ ਚਿੰਤਾ ਵਧ ਪੂਰੀ। ਰਾਜੇ ਭੀਮ ਚੰਦ ਨੇ ਸਾਰੇ ਪਹਾੜੀ ਰਾਜਿਆਂ ਦਾ ਬਹੁਤ ਆਦਰ ਕੀਤਾ, ਬੜਾ ਸਨਮਾਨ ਕੀਤਾ, ਤੇ ਫਿਰ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਇੱਕ ਚਿੰਤਾ ਵਧ ਪੂਰੀ। ਭਾਵ ਕਿ ਇੱਕ ਬਹੁਤ ਹੀ ਵੱਡੀ ਚਿੰਤਾ ਦੀ ਗੱਲ ਅੱਗੇ ਆ ਗਈ। ਸ੍ਰੀ ਗੁਰ ਸੰਗ ਵਿਗਾਰ ਹਮਾਰਾ ਭਾਇਓ ਪ੍ਰਥਮ ਰਣ ਕਿਉ ਟਾਰਾ। ਰਾਜਾ ਭੀਮ ਚੰਦ ਕਹਿੰਦਾ ਕਿ ਤੁਸੀਂ ਜਾਣਦੇ ਹੋ ਕਿ ਗੁਰੂ ਗੋਬਿੰਦ ਦੇ ਨਾਲ ਮੇਰਾ ਬਹੁਤ ਵੱਡਾ ਪਹਿਲਾਂ ਤੋਂ ਵਿਗਾੜ ਪਿਆ ਹੋਇਆ। ਭਾਇਓ ਪ੍ਰਥਮ ਰਣ ਕਿਉ ਟੇਰਾ, ਭਾਵ ਕਿ ਕਿਵੇਂ ਨਾ ਕਿਵੇਂ ਜੰਗ ਟਲਿਆ ਹੈ, ਨਹੀਂ ਤੇ ਵਿਗਾੜ ਬਹੁਤ ਜ਼ਿਆਦਾ ਵਧਿਆ ਸੀ। ਪੰਥ ਪ੍ਰਾਤ ਕੇ ਮੈਂ ਤਿੰਨ ਡੇਰਾ ਨੇਰ ਪਰੈ ਹੋਏ ਹੈ ਪਟ ਪੇਰਾ। ਰਾਜਾ ਭੀਮ ਚੰਦ ਕਹਿੰਦਾ ਕਿ ਜਿਹੜੇ ਰਸਤੇ ਦੇ ਰਾਹੀਂ ਲੰਘ ਕੇ ਅਸੀਂ ਸਵੇਰ ਨੂੰ ਸ੍ਰੀ ਨਗਰ ਦੇ ਵੱਲ ਅੱਗੇ ਵਧਣਾ ਹੈ, ਉਸੇ ਹੀ ਰਸਤੇ ਦੇ ਉੱਤੇ ਸੁਣਿਆ ਕਿ ਉਸ ਗੁਰੂ ਨੇ ਆਪਣਾ ਡੇਰਾ ਲਾਇਆ ਹੋਇਆ, ਜਦੋਂ ਹੀ ਲਾਗੋਂ ਦੀ ਲੰਘਾਂਗੇ ਤੇ ਵੈਰੀ ਹੋਣ ਦੇ ਨਾਤੇ ਉਹ ਮੇਰੇ ਤੇ ਹਮਲਾ ਕਰੇਗਾ, ਇਸ ਕਰਕੇ ਬਹੁਤ ਜ਼ਿਆਦਾ ਵੱਡਾ ਜੰਗ ਹੋਵੇਗਾ। ਉਤ ਸਭ ਵਿਆਹ ਜਾਣ ਕਰ ਟਾਰੇ ਅਬ ਕਿਵੇਂ ਉਲੰਘੈ ਦਲ ਬਲ ਪਾਰੇ। ਰਾਜਾ ਭੀਮ ਚੰਦ ਕਹਿੰਦਾ ਕਿ ਭਾਵੇਂ ਮੈਂ ਵੀ ਗੁਰੂ ਦੇ ਨਾਲ ਜੰਗ ਜ਼ਰੂਰ ਲੜਨਾ ਚਾਹੁੰਦਾ ਹਾਂ, ਪਰ ਇਸ ਵੇਲੇ ਮੇਰੇ ਪੁੱਤਰ ਦਾ ਵਿਆਹ ਹੈ, ਇਸ ਕਰਕੇ ਖੁਸ਼ੀਆਂ ਦਾ ਮਾਹੌਲ ਹੈ, ਇਸ ਕਰਕੇ ਮੈਂ ਜੰਗ ਲੜ ਕੇ ਕਿਸੇ ਵੀ ਪ੍ਰਕਾਰ ਦਾ ਵਿਘਨ ਆਪਣੇ ਪੁੱਤਰ ਦੇ ਵਿਆਹ ਦੇ ਵਿੱਚ ਪਾਉਣਾ ਨਹੀਂ ਚਾਹੁੰਦਾ, ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਜੰਗ ਤੋਂ ਟਾਲਾ ਹੋ ਜਾਵੇ। ਆਪ ਕਿਮ ਉਲੰਘੈ ਦਲ ਬਲ ਭਾਰੇ, ਤੇ ਹੁਣ ਤੁਸੀਂ ਸਾਰੇ ਦੱਸੋ ਕਿ ਐਡੀ ਵੱਡੀ ਸਾਰਿਆਂ ਦੀ ਫੌਜ ਨੂੰ ਤੇ ਵੱਡੀ ਬਰਾਤ ਨੂੰ ਅਸੀਂ ਉਸ ਰਸਤੇ ਦੇ ਰਾਹੀਂ ਕਿਵੇਂ ਲੰਘਾਵਾਂਗੇ। ਤਬ ਜਸਵਾਲ ਕੇਸਰੀ ਚੰਦ ਆਦ ਗੁਲੇਰੀ ਅਪਰ ਨਰਿੰਦ। ਜਦੋਂ ਰਾਜੇ ਭੀਮ ਚੰਦ ਨੇ ਆਪਣੀ ਚਿੰਤਾ ਦਾ ਕਾਰਨ ਦੱਸਿਆ ਤੇ ਫੇਰ ਜਸਵਾਲ ਰਿਆਸਤ ਦਾ ਜਿਹੜਾ ਮਾਲਕ ਸੀ ਕੇਸਰੀ ਚੰਦ ਤੇ ਜਿਹੜਾ ਗੁਲੇਰੀਆ ਰਿਆਸਤ ਦਾ ਮਾਲਕ ਸੀ ਗੋਪਾਲ ਚੰਦ ਤੇ ਹੋਰ ਜਿੰਨੇ ਵੀ ਰਾਜੇ ਨੇ ਉਹਨਾਂ ਨੇ ਫਿਰ ਮਿਲ ਕੇ ਇੰਜ ਆਖਿਆ। ਕਹਿਤ ਧੀਰ ਕਿਉ ਚਿੰਤਾ ਠਾਨੀ ਕਿਤਕ ਸੈਣ ਗੁਰ ਕੇ ਸੰਗ ਜਾਨੀ। ਸਾਰੇ ਰਾਜੇ ਭੀਮ ਚੰਦ ਨੂੰ ਕਹਿੰਦੇ ਨੇ ਕਿ ਤੁਸੀਂ ਧੀਰਜ ਨੂੰ ਧਾਰਨ ਕਰਕੇ ਰੱਖੋ, ਤੁਸੀਂ ਕਿਉਂ ਇੰਨੀ ਜ਼ਿਆਦਾ ਚਿੰਤਾ ਕਰ ਰਹੇ ਹੋ, ਪਹਿਲਾਂ ਇਹ ਗੱਲ ਦੱਸੋ ਕਿ ਗੁਰੂ ਦੇ ਕੋਲ ਕਿੰਨੀ ਕੁ ਸੈਨਾ ਇਕੱਤਰ ਹੈ। ਹਮ ਸਗਰੇ ਮਹੀਪਤ ਦਲ ਸੰਗ ਕਿਉਂ ਕਰ ਟਰੇ ਕਰਨ ਤੇ ਜੰਗ। ਸਾਰੇ ਰਾਜੇ ਭੀਮ ਚੰਦ ਨੂੰ ਕਹਿੰਦੇ ਨੇ ਕਿ ਸਾਡੇ ਨਾਲ ਬਹੁਤ ਸਾਰੀ ਸਾਰਿਆਂ ਦੀ ਫੌਜ ਹੈ, ਅਸੀਂ ਕਿਸੇ ਵੀ ਤਰੀਕੇ ਦੇ ਨਾਲ ਟਲਾਂਗੇ ਨਹੀਂ, ਜੇਕਰ ਗੁਰੂ ਜੰਗ ਲੜੇਗਾ ਤੇ ਫਿਰ ਅਸੀਂ ਵੀ ਜੰਗ ਲੜ ਸਕਦੇ ਹਾਂ, ਕਿਉਂਕਿ ਗੁਰੂ ਦੇ ਕੋਲ ਤੇ ਫੌਜ ਥੋੜੀ ਹੋਵੇਗੀ, ਸਾਡੇ ਕੋਲ ਤੇ ਬਹੁਤੀ ਫੌਜ ਹੈ, ਸਾਡੀ ਸਾਰਿਆਂ ਦੀ ਫੌਜ ਇੱਕ ਜਗ੍ਹਾ ਦੇ ਉੱਤੇ ਇਕੱਤਰ।
ਅਲ ਪਚਮੂ ਤੇ ਤ੍ਰਾਸ ਨ ਮਾਨ, ਨਿਜ ਬਲ ਤੇ ਆਗੈ ਪ੍ਰਸ ਥਨ।
ਸਾਰੇ ਰਾਜੇ ਭੀਮ ਚੰਦ ਨੂੰ ਕਹਿੰਦੇ ਨੇ ਕਿ ਗੁਰੂ ਦੀ ਥੋੜੀ ਸੈਨਾ ਤੋਂ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਡਰਾਂਗੇ ਨਹੀਂ, ਅਸੀਂ ਆਪਣੀ ਫੌਜ ਦੇ ਜੋਰ ਦੇ ਨਾਲ ਹੀ ਰਸਤੇ ਤੇ ਲੰਘਾਂਗੇ, ਸਾਨੂੰ ਕੋਈ ਰੋਕ ਨਹੀਂ ਸਕੇਗਾ, ਚਿੰਤਾ ਦੀ ਕੋਈ ਲੋੜ ਨਹੀਂ।
ਆਵ ਤੁਮ ਪੂਰਬ ਪਠੋ ਵਜ਼ੀਰ, ਜਾਨ ਭੇਦ ਜਿਤਕ ਪਟ ਪੀਰ।
ਪਰ ਫੇਰ ਵੀ ਰਾਜੇ ਕਹਿੰਦੇ ਨੇ ਕਿ ਜੇਕਰ ਇਸ ਵੇਲੇ ਜੰਗ ਨਹੀਂ ਲੜਨਾ ਚਾਹੁੰਦਾ ਤੇ ਫੇਰ ਤੈਨੂੰ ਚਾਹੀਦਾ ਕਿ ਤੂੰ ਆਪਣੇ ਸਿਆਣੇ ਵਜ਼ੀਰ ਨੂੰ ਉਹਨਾਂ ਦੇ ਕੋਲ ਭੇਜ ਤੇ ਉਹ ਜਾ ਕੇ ਪਹਿਲਾਂ ਸਹਿਮਤੀ ਦੇ ਨਾਲ ਰਸਤੇ ਦੀ ਮੰਗ ਕਰੇ, ਜੇਕਰ ਰਸਤਾ ਨਾ ਦੇਵੇਗਾ ਨਾ ਛੱਡੇਗਾ ਤੇ ਫੇਰ ਜੰਗ ਹੋਵੇਗਾ, ਇੱਕ ਤੇ ਉਹਦੇ ਇਰਾਦੇ ਦਾ ਪਤਾ ਲੱਗ ਜਾਏਗਾ ਵਜ਼ੀਰ ਦੇ ਜਾਣ ਦੇ ਨਾਲ, ਤੇ ਦੂਸਰਾ ਵਜ਼ੀਰ ਉੱਥੇ ਜਾ ਕੇ ਦੇਖ ਲਏਗਾ ਕਿ ਕਿੰਨੇ ਕ ਸੂਰਮੇ ਨੇ, ਕਿੰਨੀ ਕ ਫੌਜ ਹੈ, ਉਹਦੀ ਤਾਕਤ ਦਾ ਅੰਦਾਜ਼ਾ ਵੀ ਲੱਗੇਗਾ।
ਨਿਜ ਪ੍ਰਾ ਕਰਮ ਕੋ ਭਾਖ ਸੁਣਾਵੇ, ਦਿਓ ਮਗ ਨਤ ਡੇਰਾ ਲੁੱਟ ਜਾਵੇ।
ਰਾਜੇ ਭੀਮ ਚੰਦ ਨੂੰ ਨਾਲ ਦੇ ਜਿਹੜੇ ਰਾਜੇ ਨੇ ਉਹ ਸਲਾਹ ਦਿੰਦੇ ਨੇ ਕਿ ਆਪਣੇ ਵਜ਼ੀਰ ਨੂੰ ਤੂੰ ਗੁਰੂ ਦੇ ਕੋਲ ਭੇਜ, ਸਾਡਾ ਭੇਜਿਆ ਹੋਇਆ ਵਜ਼ੀਰ ਗੁਰੂ ਦੇ ਕੋਲ ਜਾਵੇਗਾ ਤੇ ਸਾਡੀ ਤਾਕਤ ਦੇ ਬਾਰੇ ਗੁਰੂ ਨੂੰ ਜਾ ਕੇ ਦੱਸੇਗਾ ਤੇ ਗੁਰੂ ਨੂੰ ਜਾ ਕੇ ਆਖੇ ਕਿ ਸਹਿਮਤੀ ਦੇ ਨਾਲ ਹੀ ਤੂੰ ਰਸਤੇ ਨੂੰ ਛੱਡ ਕੇ ਲਾਂਭੇ ਹੋ ਜਾ, ਨਹੀਂ ਤੇ ਫੇਰ ਤੇਰੇ ਡੇਰੇ ਨੂੰ ਲੁੱਟ ਲਿਆ ਜਾਏਗਾ।
ਭੀਮ ਚੰਦ ਸੁਣ ਰਾਜਨ ਬਾਣੀ, ਨਿਜ ਉਤ ਸਭ ਲਖ ਤਿਨੋ ਬਖਾਨੀ।
ਜਦੋਂ ਰਾਜਿਆਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਰਾਜੇ ਭੀਮ ਚੰਦ ਨੇ ਸਾਰਿਆਂ ਦੀਆਂ ਗੱਲਾਂ ਨੂੰ ਸੁਣਿਆ, ਪਰ ਸੋਚਦਾ ਹੈ ਕਿ ਬੜੀ ਖੁਸ਼ੀ ਦਾ ਸਮਾਂ ਹੈ, ਮੈਂ ਆਪਣੇ ਪੁੱਤਰ ਨੂੰ ਵਿਆਹੁਣ ਦੇ ਵਾਸਤੇ ਜਾ ਰਿਹਾ ਹਾਂ, ਇਸ ਕਰਕੇ ਸਾਰਿਆਂ ਨੂੰ ਸੁਣਾ ਕੇ ਫਿਰ ਭੀਮ ਚੰਦ ਕਹਿੰਦਾ
ਰਣ ਕਰਬੇ ਕੀ ਬਾਤ ਨਾ ਆਛੀ, ਸ਼ਾਦੀ ਸੈਲ ਪਤਨ ਕਰ ਬਾਂਛੀ।
ਰਾਜਾ ਭੀਮ ਚੰਦ ਕਹਿੰਦਾ ਹੈ ਕਿ ਇਸ ਵੇਲੇ ਜੰਗ ਲੜਨ ਦੀ ਕੋਈ ਵੀ ਜਿਹੜੀ ਗੱਲ ਹੈ ਉਹ ਕਿਸੇ ਵੀ ਪ੍ਰਕਾਰ ਦੇ ਨਾਲ ਬਿਲਕੁਲ ਛੇੜਨੀ ਨਹੀਂ ਚਾਹੀਦੀ, ਕਿਉਂਕਿ ਬੜੀ ਸ਼ਾਦੀ ਦਾ ਬੜਾ ਖੁਸ਼ੀ ਦਾ ਸਮਾਂ ਆਇਆ ਹੋਇਆ, ਅਸੀਂ ਤੇ ਬਰਾਤ ਲੈ ਕੇ ਲੜਕੀ ਨੂੰ ਵਿਆਹੁਣ ਦੇ ਵਾਸਤੇ ਜਾ ਰਹੇ ਹਾਂ।
ਪਰੇ ਜੰਗ ਹੋਏ ਮਾਰਨ ਮਾਰਨੋ, ਭਏ ਸ਼ੋਕ ਆਨੰਦ ਹੋਏ ਹਰਨੋ।
ਰਾਜਾ ਭੀਮ ਚੰਦ ਕਹਿੰਦਾ ਕਿ ਜੇਕਰ ਗੁਰੂ ਦੇ ਨਾਲ ਜੰਗ ਹੋਇਆ ਫਿਰ ਮਰਨਾ ਤੇ ਮਾਰਨਾ ਬਹੁਤਾ ਹੋਵੇਗਾ, ਭਾਵ ਕਿ ਆਨੰਦ ਸਾਰੇ ਦਾ ਸਾਰਾ ਖਤਮ ਹੋ ਜਾਏਗਾ, ਖੁਸ਼ੀ ਵਿਨਾਸ਼ ਹੋ ਜਾਏਗੀ ਤੇ ਫਿਰ ਸੋਗ ਵਿਆਪੇਗਾ।
ਨਿਸ਼ਚੈ ਲੜਿਓ ਚਾਹੇ ਇੱਕ ਬਾਰੀ, ਸੁਤ ਸ਼ਾਦੀ ਤੇ ਲਖੋ ਪਿਛਾਰੀ।
ਭੀਮ ਚੰਦ ਕਹਿੰਦਾ ਕਿ ਇਹ ਗੱਲ ਨਿਸ਼ਚਿਤ ਹੈ, ਇਹ ਗੱਲ ਤੈਅ ਹੈ ਕਿ ਇੱਕ ਵਾਰ ਮੈਂ ਵੀ ਗੁਰੂ ਦੇ ਨਾਲ ਜੰਗ ਜ਼ਰੂਰ ਲੜਨਾ ਚਾਹੁੰਦਾ ਹਾਂ, ਪਰ ਕਹਿੰਦਾ ਇੱਕ ਵਾਰੀ ਮੇਰੇ ਪੁੱਤਰ ਦਾ ਵਿਆਹ ਹੋ ਜਾਵੇ, ਇਹ ਖੁਸ਼ੀਆਂ ਦਾ ਸਮਾਂ ਪਹਿਲਾਂ ਲੰਘ ਜਾਵੇ ਤੇ ਫੇਰ ਮੈਂ ਜ਼ਰੂਰ ਹੀ ਗੁਰੂ ਦੇ ਨਾਲ ਜੰਗ ਲੜਾਂਗਾ।
ਯਾਂ ਤੇ ਕਰਿਓ ਪ੍ਰਥਮ ਮੈਂ ਟਾਰਾ, ਏਵ ਮਤੋ ਯੋਰ ਜਾਨ ਹਮਾਰਾ।
ਕਹਿੰਦਾ ਕਿ ਇਸੇ ਕਰਕੇ ਤੇ ਮੈਂ ਪਹਿਲਾਂ ਟਾਲਾ ਕੀਤਾ ਹੈ, ਨਹੀਂ ਤੇ ਆਨੰਦਪੁਰ ਜਦੋਂ ਰਹਿ ਰਹੇ ਸਨ ਉਸ ਵੇਲੇ ਵੀ ਜੰਗ ਲੜਿਆ ਜਾ ਸਕਦਾ ਸੀ, ਇਸ ਜਗ੍ਹਾ ਦੇ ਉੱਤੇ ਵੀ ਮੈਂ ਜੰਗ ਨਹੀਂ ਲੜਨਾ ਚਾਹੁੰਦਾ, ਭਾਵੇਂ ਗੁਰੂ ਦੀ ਫੌਜ ਥੋੜੀ ਹੈ ਜਾਂ ਬਹੁਤੀ ਹੈ, ਭਾਵ ਕਿ ਮੈਂ ਆਪਣੀਆਂ ਖੁਸ਼ੀਆਂ ਦੇ ਸਮੇਂ ਨੂੰ ਇਸ ਬੇਕਾਰ ਦੇ ਕੰਮ ਦੇ ਵਿੱਚ ਨਹੀਂ ਗਵਾਉਣਾ ਚਾਹੁੰਦਾ। ਏਵ ਮਤੋ ਯੋਰ ਜਾਨ ਹਮਾਰਾ। ਸਾਰਿਆਂ ਰਾਜਿਆਂ ਨੂੰ ਰਾਜਾ ਭੀਮ ਚੰਦ ਸੁਣਾ ਕੇ ਕਹਿੰਦਾ ਕਿ ਮੇਰਾ ਤੇ ਖਿਆਲ ਮੇਰਾ ਤੇ ਮਤਾ ਇਸ ਤਰ੍ਹਾਂ ਦਾ ਹੈ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਬਖੇੜਾ ਖੜਾ ਨਾ ਹੋਵੇ, ਜੰਗ ਨਾ ਹੋਵੇ ਵੱਡਾ ਤੇ ਨਾ ਹੋਵੇ ਛੋਟਾ, ਭਾਵ ਕਿ ਲੜਾਈ ਹੋਵੇ ਹੀ ਨਾ।
ਆਵ ਤੋ ਬਿਨ ਕਰ ਨਹੀਂ ਬਣ, ਜਿਸ ਤੇ ਜਾਨ ਪ੍ਰੇਮੀ ਸਨ। ਰਾਜਾ ਭੀਮ ਚੰਦ ਕਹਿੰਦਾ ਕਿ ਜੇਕਰ ਇਸ ਤਰ੍ਹਾਂ ਦਾ ਡਰਾਵਾ ਦੇਵਾਂਗੇ ਤੇ ਗੁਰੂ ਦਲੇਰ ਹੈ ਉਹ ਜਰੂਰ ਬਖੇੜਾ ਖੜਾ ਕਰੇਗਾ ਤੇ ਜੰਗ ਲੜਨਾ ਪਵੇਗਾ। ਇਸ ਕਰਕੇ ਭੀਮ ਚੰਦ ਕਹਿੰਦਾ ਹੈ ਕਿ ਇਸ ਵੇਲੇ ਤੇ ਮੌਕਾ ਇਸ ਤਰ੍ਹਾਂ ਦਾ ਹੈ ਕਿ ਬੇਨਤੀ ਕਰੀਏ, ਉਹਨਾਂ ਦੇ ਸਾਹਮਣੇ ਇਸ ਤਰ੍ਹਾਂ ਦੀ ਫਰਿਆਦ ਰੱਖੀਏ ਕਿ ਸਾਨੂੰ ਲੰਘਣ ਦੇ ਵਾਸਤੇ ਰਸਤਾ ਦੇ ਦੇਣ। ਜਿਸ ਤੇ ਜਾਨ ਪ੍ਰੇਮੀ ਸਨ, ਇਸ ਤਰ੍ਹਾਂ ਦੀ ਵਜ਼ੀਰ ਨੂੰ ਗੱਲ ਕਹਿ ਕੇ ਭੇਜਣੀ ਚਾਹੀਦੀ ਹੈ ਕਿ ਜਿਹੜੀ ਗੱਲ ਜਦੋਂ ਗੁਰੂ ਨੂੰ ਜਾ ਕੇ ਆਖੇ ਤੇ ਗੁਰੂ ਨੂੰ ਇਹ ਲੱਗੇ ਕਿ ਮੇਰੇ ਪ੍ਰੇਮੀ ਨੇ। ਅਪਰ ਥਾਨ ਕੋ ਪੰਥ ਨਾ ਨੇਰੇ, ਜੇ ਕੋ ਹੈ ਪਰਤ ਬੜ ਫੇਰੇ। ਰਾਜਾ ਭੀਮ ਚੰਦ ਕਹਿੰਦਾ ਕਿ ਜਿਹੜਾ ਇਹ ਰਸਤਾ ਹੈ ਇਹੀ ਸਾਰਿਆਂ ਤੋਂ ਲਾਗੇ ਸ੍ਰੀਨਗਰ ਨੂੰ ਜਾਣ ਦੇ ਵਾਸਤੇ ਪੈਂਦਾ ਹੈ, ਹੋਰ ਜਿੰਨੇ ਵੀ ਰਸਤੇ ਨੇ ਉਹ ਕੋਈ ਲਾਗੇ ਨਹੀਂ ਹਨ। ਜੇਕਰ ਕਿਸੇ ਹੋਰ ਰਸਤੇ ਨੂੰ ਲੱਭ ਕੇ ਅਖਤਿਆਰ ਕਰਕੇ ਸ੍ਰੀਨਗਰ ਜਾਇਆ ਜਾਵੇਗਾ ਤੇ ਫਿਰ ਬਹੁਤ ਵੱਡਾ ਗੇੜਾ ਲੰਮਾ ਪਵੇਗਾ, ਸਮਾਂ ਵੀ ਬਹੁਤਾ ਲੱਗੇਗਾ। ਤਿਤ ਕੋ ਗਮਨ ਤਸਾਹਾ ਟਰ, ਪਿੱਛੇ ਪਹੁੰਚ ਕਹਾਂ ਤਬ ਕਰੈ। ਰਾਜਾ ਭੀਮ ਚੰਦ ਕਹਿੰਦਾ ਕਿ ਜੇ ਕਿਸੇ ਹੋਰ ਰਸਤੇ ਰਾਹੀਂ ਲੰਘੇ ਤੇ ਫਿਰ ਬਹੁਤ ਸਮਾਂ ਲੱਗ ਜਾਏਗਾ, ਜਿਹੜਾ ਸਾਹੇ ਦਾ ਸਮਾਂ ਕੱਢਿਆ ਗਿਆ ਹੈ ਜੋਤਸ਼ੀਆਂ ਦੇ ਵੱਲੋਂ ਉਹ ਟਲ ਜਾਏਗਾ ਤੇ ਜਦੋਂ ਸਾਹੇ ਦਾ ਸਮਾਂ ਹੀ ਲੰਘ ਗਿਆ ਤੇ ਫਿਰ ਪਿੱਛੋਂ ਜਾ ਕੇ ਉੱਥੇ ਕੀ ਕਰਾਂਗੇ, ਸਾਰਾ ਕੰਮ ਹੀ ਵਿਗੜ ਜਾਏਗਾ। ਬਡੋ ਬੇਰਸ ਉਤ ਸਭ ਮੈਂ ਪਰ ਹੀ, ਜੇ ਵਿਰੋਧ ਅਵ ਗੁਰ ਸੰਗ ਤਰਹੀ। ਰਾਜਾ ਭੀਮ ਚੰਦ ਕਹਿੰਦਾ ਕਿ ਜੇਕਰ ਇਸ ਵੇਲੇ ਗੁਰੂ ਦੇ ਨਾਲ ਵਿਰੋਧ ਕਰਾਂਗੇ ਤੇ ਬਹੁਤ ਵੱਡਾ ਜਿਹੜਾ ਖੁਸ਼ੀਆਂ ਦਾ ਸਮਾਂ ਹੈ ਉਹ ਬੀਤ ਜਾਏਗਾ ਤੇ ਬੇਰਸੀ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਤਬਦੀਲ ਹੋ ਜਾਏਗਾ। ਰਾਜ ਕਾਟ ਪਰ ਕੀਨ ਸਡੇਰਾ, ਆਪ ਸੂਰਮਾ ਬਲੀ ਬਡੇਰਾ। ਭੀਮ ਚੰਦ ਕਹਿੰਦਾ ਕਿ ਜਿਸ ਜਮੁਨਾ ਨਦੀ ਦੇ ਘਾਟ ਦੇ ਰਾਹੀਂ ਅਸੀਂ ਲੰਘ ਕੇ ਅੱਗੇ ਜਾਣਾ ਹੈ ਉਸ ਦੇ ਉੱਤੇ ਵੀ ਗੁਰੂ ਦਾ ਕਬਜ਼ਾ ਹੈ, ਉਹਦੇ ਲਾਗੇ ਡੇਰਾ ਹੈ। ਆਪ ਸੂਰਮਾ ਬਲੀ ਬਡੇਰਾ, ਇਸ ਤੋਂ ਇਲਾਵਾ ਗੁਰੂ ਆਪ ਵੀ ਵੱਡਾ ਸੂਰਮਾ ਤੇ ਵੱਡਾ ਦਲੇਰ ਬਲੀ ਹੈ। ਸਭ ਬਿਦ ਕੀ ਹੋਏ ਹੈ ਤਕਰਾਈ, ਬਲ ਤੇ ਕਿਉਂ ਦੇਹ ਨਾ ਜਾਈ। ਕਹਿੰਦਾ ਕਿ ਹਰ ਇੱਕ ਪ੍ਰਕਾਰ ਦੀ ਜਿਹੜੀ ਤਿਆਰੀ ਹੈ ਉਹ ਪੂਰੀ ਗੁਰੂ ਨੇ ਕੀਤੀ ਹੋਵੇਗੀ, ਇਸ ਕਰਕੇ ਅਸੀਂ ਆਪਣੀ ਤਾਕਤ ਦੇ ਨਾਲ ਆਪਣੇ ਬਲ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਉਸ ਰਸਤੇ ਦੇ ਰਾਹੀਂ ਲੰਘ ਨਹੀਂ ਸਕਦੇ। ਸਮਾਤ ਵਿਚਾਰ ਕਰੋ ਛਲ ਐਸੇ, ਇਸੀ ਪੰਥ ਮੈਂ ਗਮਨੇ ਜੈਸੇ। ਕਹਿੰਦਾ ਰਾਜਾ ਭੀਮ ਚੰਦ ਸਾਰੇ ਪਹਾੜੀ ਰਾਜਿਆਂ ਨੂੰ ਕਿ ਤੁਸੀਂ ਸਾਰੇ ਦੇ ਸਾਰੇ ਸ੍ਰੇਸ਼ਟ ਬੁੱਧੀ ਦੇ ਮਾਲਕ ਹੋ, ਤੁਸੀਂ ਵਿਚਾਰ ਕਰੋ, ਕੋਈ ਐਸਾ ਛਲ ਵਿਚਾਰੋ ਜਿਸ ਛਲ ਨੂੰ ਅਪਣਾ ਕੇ ਇਸੇ ਹੀ ਰਸਤੇ ਦੇ ਰਾਹੀਂ ਅਸੀਂ ਕਿਸੇ ਪ੍ਰਕਾਰ ਦੇ ਨਾਲ ਅੱਗੇ ਲੰਘ ਜਾਈਏ। ਸਾਥ ਸਾਮਤਾ ਨੀਕੀ ਬਾਤ, ਸੁਖ ਸੋ ਪਹੁੰਚ ਸਕਲ ਬਰਾਤ। ਰਾਜਾ ਭੀਮ ਚੰਦ ਸਾਰਿਆਂ ਨੂੰ ਕਹਿੰਦਾ ਕਿ ਸਾਮਤਾ ਦੇ ਨਾਲ ਭਾਵ ਕੇ ਸੁਲਾ ਦੇ ਨਾਲ ਜੇਕਰ ਗੁਰੂ ਸਾਨੂੰ ਲੰਘਣ ਦੇ ਵਾਸਤੇ ਰਸਤਾ ਦੇ ਦੇਵੇ ਤੇ ਸਾਰਿਆਂ ਤੋਂ ਚੰਗੀ ਗੱਲ ਹੈ, ਸੁਖ ਦੇ ਨਾਲ ਅਸੀਂ ਸਾਰੀ ਬਰਾਤ ਨੂੰ ਲੈ ਕੇ ਸ੍ਰੀਨਗਰ ਪਹੁੰਚ ਜਾਵਾਂਗੇ। ਭੀਮ ਚੰਦ ਤੇ ਸੁਣ ਕਰ ਬਾਣੀ, ਕਰ ਲਗ ਗਰਬ ਨਿਪਤ ਸਭ ਮਾਨੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਜੇ ਭੀਮ ਚੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਉਸ ਵੇਲੇ ਬਾਕੀ ਦੇ ਸਾਰੇ ਰਾਜਿਆਂ ਨੇ ਇਹਨਾਂ ਗੱਲਾਂ ਨੂੰ ਸੁਣਿਆ ਤੇ ਫਿਰ ਜਿਹੜਾ ਬਹੁਤ ਵੱਡਾ ਹੰਕਾਰ ਮਨ ਦੇ ਵਿੱਚ ਸਾਰਿਆਂ ਦੇ ਵਧਿਆ ਹੋਇਆ ਸੀ ਉਹ ਥੋੜਾ ਜਿਹਾ ਮੱਠਾ ਪਿਆ। ਪਾਠੋ ਵਜ਼ੀਰ ਕਰਨ ਕੋ ਬਿਨਤੀ, ਪਿੱਛੇ ਲੜ ਕੀਨ ਮਿਲ ਗਿਣਤੀ।
ਸਾਰੇ ਰਾਜੇ ਫਿਰ ਭੀਮ ਚੰਦ ਨੂੰ ਕਹਿੰਦੇ ਨੇ ਕਿ ਠੀਕ ਹੈ, ਤੂੰ ਪਹਿਲਾਂ ਸਹਿਮਤੀ ਦੇ ਵਾਸਤੇ ਆਪਣੇ ਵਜ਼ੀਰ ਨੂੰ ਭੇਜ ਦੇ, ਜਿਹੜਾ ਕਿ ਤੇਰੇ ਵੱਲੋਂ ਜਾ ਕੇ ਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕਰੇ। ਪਿੱਛੇ ਲੜੈ ਕੀਨ ਮਿਲ ਗਿਣਤੀ, ਤੇ ਜੇ ਗੁਰੂ ਸਹਿਮਤੀ ਦੇ ਨਾਲ ਨਾ ਮੰਨਿਆ ਤੇ ਫਿਰ ਲਾਜ਼ਮੀ ਗੱਲ ਹੈ ਕਿ ਅਸੀਂ ਫਿਰ ਸਾਰੇ ਮਿਲ ਕੇ ਲੜਾਂਗੇ ਤੇ ਜ਼ੋਰ ਦੇ ਨਾਲ ਹੀ ਰਸਤੇ ਦੇ ਰਾਹੀਂ ਲੰਘਾਂਗੇ ਅਗਾਂਹ। ਛਲਿਓ ਚਹਿ ਸਰ ਬਗਣ ਮਤ ਕੋ, ਬਲ ਚਾਤਰ ਤਾ ਲਖ ਨਿਜ ਮਤ ਕੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਐਸੇ ਮੂਰਖ ਮਤ ਵਾਲੇ ਜਿਹੜੇ ਰਾਜੇ ਨੇ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਠੱਗਣਾ ਚਾਹੁੰਦੇ ਨੇ, ਛਲਣਾ ਚਾਹੁੰਦੇ ਨੇ, ਜਿਹੜੇ ਸਤਿਗੁਰੂ ਜੀ ਸਰਵਗ ਨੇ, ਜਿਹੜੇ ਸਤਿਗੁਰੂ ਜੀ ਸਮਰੱਥ ਨੇ। ਬਲ ਚਾਤਰ ਤਾ ਲਖ ਨਿਜ ਮਤ ਕੋ, ਭਾਵ ਕਿ ਆਪਣੇ ਬਲ ਦੀ, ਆਪਣੀ ਚਤਰਾਈ ਦੀ ਤੇ ਆਪਣੀ ਮਤ ਦੀ ਵਰਤੋਂ ਕਰਕੇ ਉਹ ਸਤਿਗੁਰਾਂ ਨੂੰ ਛਲਣਾ ਚਾਹੁੰਦੇ। ਭਾਵਹੀਨ ਮਤ ਮੰਦ ਪਹਾਰੀ, ਕਿਨੂ ਨਨੀ ਕੀ ਹਿਰਦੈ ਵਿਚਾਰੀ। ਕਵੀ ਜੀ ਲਿਖਦੇ ਨੇ ਕਿ ਭਾਵਨਾ ਤੋਂ ਸੱਖਣੇ ਨੇ, ਖੋਟੀ ਬੁੱਧ ਵਾਲੇ ਇਹ ਸਾਰੇ ਪਹਾੜੀ ਰਾਜੇ ਨੇ, ਕਿਸੇ ਨੇ ਵੀ ਆਪਣੇ ਮਨ ਦੇ ਵਿੱਚ ਨੇਕ ਵਿਚਾਰ ਨੂੰ ਧਾਰਨ ਨਾ ਕੀਤਾ। ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦੇ ਨੇ ਕਿ ਰਸਤਾ ਵੀ ਮਿਲ ਜਾਵੇ ਤੇ ਕਿਸੇ ਤਰੀਕੇ ਦੇ ਨਾਲ, ਜੇ ਨਾ ਰਸਤਾ ਮਿਲਿਆ ਤੇ ਜੰਗ ਵੀ ਲੜਾਂਗੇ।
ਸੁਮਾਤਵੰਤ ਨਿਜ ਸਚਿਵ ਬੁਲਾਇਓ, ਸਾਦਰ ਸਵਣ ਬੀਚ ਬੈਠਾਇਓ।
ਉਸੇ ਵੇਲੇ ਰਾਜੇ ਭੀਮ ਚੰਦ ਨੇ ਆਪਣਾ ਸਾਰਿਆਂ ਤੋਂ ਸ੍ਰੇਸ਼ਟ ਬੁੱਧੀ ਵਾਲਾ ਵਜ਼ੀਰ ਆਪਣੇ ਕੋਲ ਬੁਲਾਇਆ। ਵਜ਼ੀਰ ਨੂੰ ਬੜੇ ਸਤਿਕਾਰ ਦੇ ਨਾਲ ਰਾਜੇ ਭੀਮ ਚੰਦ ਨੇ ਆਪਣੇ ਲਾਗੇ ਬਿਠਾਇਆ।
ਨਿਜ ਆਸ਼ਾ ਸਗਰੋ ਸਮਝਾਵਾ, ਨਹੀਂ ਚਾਹੇ ਹਮ ਸੰਗਰ ਪਾਵਾ।
ਰਾਜੇ ਭੀਮ ਚੰਦ ਨੇ ਆਪਣਾ ਸਾਰਾ ਜਿਹੜਾ ਇਰਾਦਾ ਸੀ ਵਜ਼ੀਰ ਨੂੰ ਕਹਿ ਕੇ ਸਮਝਾਇਆ ਹੈ ਕਿ ਦੇਖ ਵਜ਼ੀਰ, ਅਸੀਂ ਇਸ ਰਸਤੇ ਰਾਹੀਂ ਲੰਘਣਾ ਹੈ ਜਿੱਥੇ ਗੁਰੂ ਨੇ ਆਪਣਾ ਡੇਰਾ ਲਾਇਆ ਹੈ, ਪਰ ਮੈਂ ਤੈਨੂੰ ਇਹ ਵੀ ਗੱਲ ਚਾਹੁੰਦਾ ਹਾਂ ਕਹਿ ਦੇਣੀ ਕਿ ਸੰਗਰ ਕਰਨਾ ਮੈਂ ਚਾਹੁੰਦਾ ਨਹੀਂ, ਭਾਵ ਕਿ ਮੈਂ ਜੰਗ ਨਹੀਂ ਲੜਨਾ ਚਾਹੁੰਦਾ। ਮੈਂ ਚਾਹੁੰਦਾ ਹਾਂ ਕਿ ਗੁਰੂ ਸਹਿਮਤੀ ਦੇ ਨਾਲ ਹੀ ਲੰਘਣ ਦੇ ਵਾਸਤੇ ਰਸਤਾ ਦੇਵੇ।
ਜਿਉਂ ਕਿਉਂ ਕਰ ਮਾਰਗ ਇਹ ਲੈਣਾ, ਸਾਚ ਝੂਠ ਹਿਤ ਚਹਿ ਕਹਿ ਦੇਣਾ।
ਵਜ਼ੀਰ ਨੂੰ ਰਾਜਾ ਭੀਮ ਚੰਦ ਕਹਿੰਦਾ ਕਿ ਜਿਵੇਂ ਨਾ ਕਿਵੇਂ ਕਰਕੇ ਲੰਘਣ ਦੇ ਵਾਸਤੇ ਰਸਤਾ ਲੈਣਾ ਹੈ, ਭਾਵੇਂ ਤੈਨੂੰ ਸੱਚ ਬੋਲਣਾ ਪਵੇ, ਭਾਵੇਂ ਤੈਨੂੰ ਝੂਠ ਬੋਲਣਾ ਪਵੇ, ਭਾਵੇਂ ਕੁਝ ਵੀ ਕਰਨਾ ਪਵੇ, ਤੂੰ ਹਰ ਇੱਕ ਸੰਭਵ ਯਤਨ ਕਰਨਾ ਹੈ ਕਿ ਸਹਿਮਤੀ ਦੇ ਨਾਲ ਗੁਰੂ ਰਸਤਾ ਦੇਵੇ।
ਬਾਤਨ ਸੋ ਰਿਜਾਏ ਗੁਰ ਲੀਜੈ, ਇਤਕੇ ਬਿਨੇ ਬਾਕ ਕਹਿ ਦੀਜੈ।
ਰਾਜਾ ਭੀਮ ਚੰਦ ਆਪਣੇ ਵਜ਼ੀਰ ਨੂੰ ਕਹਿੰਦਾ ਕਿ ਤੂੰ ਗੱਲਾਂ ਬਾਤਾਂ ਕਰਕੇ ਗੁਰੂ ਨੂੰ ਰਿਝਾ ਲੈਣਾ ਹੈ, ਗੁਰੂ ਨੂੰ ਖੁਸ਼ ਕਰ ਲੈਣਾ ਤੇ ਸਾਡੇ ਵੱਲੋਂ ਵੀ ਬਹੁਤੀਆਂ ਬੇਨਤੀਆਂ ਦੇ ਭਾਵੇਂ ਵਾਕ ਆਕੇ।
ਜੇ ਦਾਨਾਏ ਜਗਤ ਮੈਂ ਅਗਰੇ, ਬਿਬਸ ਲਖੈ ਕਾਰਜ ਕਛ ਬਿਗਰੇ।
ਰਾਜਾ ਭੀਮ ਚੰਦ ਕਹਿੰਦਾ ਕਿ ਜਿਹੜੇ ਦਾਨੇ ਤੇ ਸਿਆਣੇ ਪੁਰਸ਼ ਪਹਿਲਾਂ ਹੋ ਚੁੱਕੇ ਨੇ, ਜਦੋਂ ਵੀ ਐਸੇ ਸਿਆਣੇ ਪੁਰਸ਼ ਬੇਬਸ ਹੋ ਜਾਣ, ਭਾਵ ਕਿ ਜਿੱਥੇ ਉਹਨਾਂ ਦੀ ਕੁਝ ਪੇਸ਼ ਨਾ ਜਾਵੇ, ਜਿੱਥੇ ਉਹ ਸਮਝਣ ਕਿ ਸਾਡਾ ਕਾਰਜ ਵਿਗੜਦਾ ਹੈ, ਤੇ ਫਿਰ ਐਸੇ ਜਿਹੜੇ ਦਾਨੇ ਪੁਰਸ਼ ਨੇ ਉਥੇ ਨਿਭ ਜਾਂਦੇ ਨੇ, ਚੁੱਕ ਜਾਂਦੇ ਨੇ।
ਅਲਪ ਬਣ ਸੁਧਰੈ ਜਿਸ ਰੀਤ, ਥਾਨ ਤਿਮਹੀ ਤੂਰਨ ਨੀਤ।
ਜਿਹੜੇ ਦਾਨੇ ਤੇ ਸਿਆਣੇ ਪੁਰਸ਼ ਹੁੰਦੇ ਨੇ, ਉਹਨਾਂ ਨੂੰ ਜਦੋਂ ਪਤਾ ਲੱਗੇ ਕਿ ਸਾਡਾ ਕੰਮ ਵਿਗੜਦਾ ਹੈ, ਤੇ ਫਿਰ ਉਹ ਵੈਰੀ ਦੇ ਸਾਹਮਣੇ ਝੁਕ ਵੀ ਜਾਂਦੇ ਨੇ, ਛੋਟੇ ਵੀ ਬਣ ਜਾਂਦੇ ਨੇ ਤੇ ਆਪਣੇ ਕੰਮ ਨੂੰ ਛੇਤੀ ਦੇ ਨਾਲ ਸੁਧਾਰ ਲੈਂਦੇ।
ਕਿਉਂ ਲੱਗ ਸੋ ਹੋਏ ਨਾ ਜਾਈ, ਸਿਆਣੇ ਜਾਣ ਤੇ ਅਦ ਕਾਈ।
ਕਹਿੰਦਾ ਕਿ ਸਿਆਣੇ ਪੁਰਸ਼ ਉਹਨਾਂ ਨੂੰ ਆਖਿਆ ਜਾਂਦਾ ਹੈ ਜਿਹੜੇ ਕਿ ਸਮੇਂ ਦੀ ਵਿਚਾਰ ਕਰਕੇ ਆਪਣੇ ਆਪ ਨੂੰ ਛੋਟਾ ਕਹਿਣ, ਤੇ ਜਿਹਦੇ ਤੋਂ ਮਤਲਬ ਕੱਢਣਾ ਹੋਵੇ ਉਹਨੂੰ ਮਤਲਬ ਕੱਢਣ ਦੇ ਵਾਸਤੇ ਵਡਿਆ ਦੇਣ। ਹੁਣ ਕਹਿਣ ਦਾ ਭਾਵ ਰਾਜੇ ਭੀਮ ਚੰਦ ਦਾ ਇਹ ਹੈ ਕਿ ਭਾਵੇਂ ਕਿ ਅਸੀਂ ਤਾਕਤ ਵਾਲੇ ਹਾਂ, ਬਹੁਤੇ ਜ਼ੋਰ ਵਾਲੇ ਹਾਂ, ਗੁਰੂ ਸਾਡੇ ਸਾਹਮਣੇ ਠਹਿਰ ਨਹੀਂ ਸਕਦਾ, ਪਰ ਇਸ ਵੇਲੇ ਜੰਗ ਮੈਂ ਲੜਨਾ ਨਹੀਂ ਚਾਹੁੰਦਾ। ਇਸ ਕਰਕੇ ਸਹਿਮਤੀ ਦੇ ਨਾਲ ਗੁਰੂ ਨੂੰ ਵਡਿਆਉਣਾ ਚਾਹੀਦਾ ਤੇ ਆਪਣੇ ਆਪ ਦਾ ਛੋਟਾਪਣ ਜ਼ਾਹਰ ਕਰਨਾ ਚਾਹੀਦਾ। ਸਿਆਣੇ ਉਹਨਾਂ ਨੂੰ ਆਖਿਆ ਜਾਂਦਾ ਜਿਹੜੇ ਕਿ ਸਮੇਂ ਦੀ ਵਿਚਾਰ ਕਰ ਲੈਂਦੇ ਨੇ। ਰਾਜੇ ਭੀਮ ਚੰਦ ਨੇ ਇੱਕ ਕਹਾਵਤ ਵੀ ਵਰਤੀ ਹੈ, ਆਮ ਆਪਾਂ ਇਹ ਗੱਲ ਕਹਿ ਦਿੰਦੇ ਹਾਂ ਕਿ ਸਮਾਂ ਪੈਣ ਦੇ ਉੱਤੇ ਕਈ ਵਾਰੀ ਗਧੇ ਨੂੰ ਬਾਪ ਵੀ ਬਣਾਉਣਾ ਪੈ ਜਾਂਦਾ। ਆਮ ਕਹਾਵਤ ਹੈ ਕਿ ਜੇਕਰ ਲੋੜ ਪਵੇ ਤੇ ਭਾਵੇਂ ਗਧੇ ਨੂੰ ਬਾਪ ਵੀ ਬਣਾ ਲਓ ਤਾਂ ਵੀ ਚੰਗੀ ਗੱਲ ਹੈ। ਰਾਜਾ ਭੀਮ ਚੰਦ ਕਹਿੰਦਾ ਸਾਨੂੰ ਲੋੜ ਹੈ ਰਸਤਾ ਲੈਣ ਦੀ, ਇਸ ਕਰਕੇ ਜੇਕਰ ਅਸੀਂ ਆਪਣੇ ਆਪ ਨੂੰ ਛੋਟਾ ਕਹਿ ਦੇਵਾਂਗੇ ਤੇ ਗੁਰੂ ਨੂੰ ਵਡਿਆ ਦੇਵਾਂਗੇ ਤੇ ਕੋਈ ਘਾਟੇ ਵਾਲੀ ਗੱਲ ਨਹੀਂ ਹੈ। ਕਹਿੰਦਾ ਕਿਉਂ ਹੋ ਲੱਗ ਸੋ ਹੋਏ ਨਾ ਜਾਈ, ਭਾਵ ਕੇ ਜੇਕਰ ਕਿਸੇ ਵੱਡੇ ਰਾਜੇ ਨੂੰ ਕਹਿ ਦਈਏ ਤੂੰ ਛੋਟਾ ਹੈ ਛੋਟਾ ਹੈ ਛੋਟਾ ਹੈ ਤੇ ਉਹ ਛੋਟਾ ਨਹੀਂ ਹੋ ਜਾਂਦਾ। ਇਸੇ ਤਰੀਕੇ ਦੇ ਨਾਲ ਭਾਵੇਂ ਅਸੀਂ ਆਪਣੇ ਆਪ ਨੂੰ ਛੋਟੇ ਕਹਾਵਾਂਗੇ, ਗੁਰੂ ਨੂੰ ਵੱਡਾ ਆਖਾਂਗੇ, ਪਰ ਕਹਿੰਦਾ ਕਹਿਣ ਦੇ ਨਾਲ ਕੁਝ ਨਹੀਂ ਹੁੰਦਾ। ਜਿਹੜਾ ਵੱਡਾ ਹੈ ਉਹਨੇ ਵੱਡਾ ਹੀ ਰਹਿਣਾ, ਜਿਹੜਾ ਛੋਟਾ ਹੈ ਉਹਨੇ ਛੋਟਾ ਹੀ ਰਹਿਣਾ। ਕਹਿੰਦਾ ਕਿ ਅਸੀਂ ਵੱਡੇ ਹਾਂ, ਤਾਕਤ ਵਾਲੇ ਹਾਂ, ਬਲਸ਼ਾਲੀ ਹਾਂ, ਇਸ ਵੇਲੇ ਸਾਨੂੰ ਰਸਤੇ ਦੀ ਲੋੜ ਹੈ, ਜੰਗ ਲੜਨਾ ਨਹੀਂ ਚਾਹੁੰਦੇ, ਇਸ ਕਰਕੇ ਆਪਣੇ ਆਪ ਦੇ ਹੇਠੀ ਕਰਾ ਲਈਏ ਤੇ ਗੁਰੂ ਨੂੰ ਵਡਿਆਈ ਦੇਈਏ। ਵਜ਼ੀਰ ਨੂੰ ਸਾਰੀਆਂ ਗੱਲਾਂ ਕਹਿ ਕੇ ਸਮਝਾ ਰਿਹਾ, ਬਾਕੀ ਦੇ ਸਾਰੇ ਰਾਜੇ ਗੱਲਾਂ ਸੁਣ ਰਹੇ ਨੇ। ਭੀਮ ਚੰਦ ਜਬ ਐਸੇ ਕਹਿਓ ਅਪਰ ਗਰਿੰਦਨ ਸੋ ਨਹੀਂ ਸਹਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਨੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਤੇ ਜਿਹੜੀਆਂ ਗੱਲਾਂ ਸੀ ਬਾਕੀ ਰਾਜਿਆਂ ਨੂੰ ਬਿਲਕੁਲ ਵੀ ਨਾ ਜਚੀਆਂ, ਬਿਲਕੁਲ ਚੰਗੀਆਂ ਨਾ ਲੱਗੀਆਂ। ਕਿਉਂ ਸਭ ਕੀ ਤੁਮ ਲਗਤਾ ਕਰੋ, ਬੁੱਧ ਬਲ ਦਲ ਕੋ ਦੀਰਗ ਤਰੋ। ਝੱਟ ਹੀ ਬਾਕੀ ਦੇ ਰਾਜੇ ਇਕਦਮ ਬੋਲ ਉੱਠੇ ਨੇ। ਰਾਜੇ ਭੀਮ ਚੰਦ ਨੂੰ ਕਹਿੰਦੇ ਨੇ ਕਿ ਤੂੰ ਸਾਰਿਆਂ ਦੀ ਕਿਉਂ ਹੇਠੀ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਕਰਵਾਉਣਾ ਚਾਹੁੰਦਾ ਹੈ, ਸਾਡੇ ਵਿੱਚ ਬੁੱਧੀ ਵੀ ਹੈ, ਸਾਡੇ ਕੋਲ ਤਾਕਤ ਵੀ ਹੈ, ਇਸ ਤੋਂ ਇਲਾਵਾ ਬਹੁਤ ਵੱਡਾ ਸਾਡੇ ਕੋਲ ਫੌਜ ਦਾ ਦਲ ਹੈ। ਸੁਣ ਓ ਵਜ਼ੀਰ ਆਪਣੋ ਜੋਰ, ਕਹੋ ਸਕਲ ਨਿਪ ਦਲ ਕੋ ਜੋਰ। ਸਾਰੇ ਰਾਜੇ ਫਿਰ ਉਸ ਵਜ਼ੀਰ ਨੂੰ ਕਹਿੰਦੇ ਨੇ ਸੁਣ ਵਜ਼ੀਰ, ਜੋ ਕੋਈ ਤੈਨੂੰ ਰਾਜੇ ਭੀਮ ਚੰਦ ਨੇ ਆਖਿਆ ਹੈ ਇਸ ਤਰ੍ਹਾਂ ਦੀਆਂ ਗੱਲਾਂ ਉੱਥੇ ਜਾ ਕੇ ਨਹੀਂ ਕਰਨੀਆਂ, ਤੂੰ ਆਪਣੇ ਜੋਰ ਦੀ ਸਾਰੀ ਜਿਹੜੀ ਵਾਰਤਾ ਹੈ ਉਹੀ ਜਾ ਕੇ ਬਿਆਨ ਕਰਨੀ ਹੈ। ਤਾਜ ਮਗ ਕੋ ਅਬ ਕਰੋ ਕਿਨਾਰਾ, ਮਿਲ ਹੈ ਸੈਣ ਤਬ ਹੋਏ ਬਿਗਾਰਾ। ਵਜ਼ੀਰ ਨੂੰ ਬਾਕੀ ਦੇ ਰਾਜੇ ਕਹਿੰਦੇ ਨੇ ਕਿ ਤੂੰ ਗੁਰੂ ਨੂੰ ਜਾ ਕੇ ਆਖੇ ਕਿ ਚੁੱਪ ਚਾਪ ਰਸਤੇ ਨੂੰ ਛੱਡ ਕੇ ਲਾਂਭੇ ਹੋ ਜਾ, ਇਥੋਂ ਕਿਨਾਰਾ ਕਰ ਜਾ, ਜੇਕਰ ਗੱਲ ਨੂੰ ਨਾ ਮੰਨੇਗਾ ਤੇ ਫਿਰ ਸਾਰੇ ਰਾਜਿਆਂ ਦੀ ਸੈਨਾ ਇਕੱਠੀ ਹੋ ਕੇ ਆਵੇਗੀ ਤੇ ਫਿਰ ਤੇਰਾ ਬਹੁਤ ਵੱਡਾ ਵਿਗਾੜ ਕੀਤਾ ਜਾਵੇਗਾ। ਅਸ ਨਹੀਂ ਬਣੇ ਜਾਏ ਲੁੱਟ ਡੇਰਾ, ਯਾਂ ਤੇ ਸੁਧ ਕਰ ਬੇ ਮੁਝ ਪ੍ਰੇਰਾ। ਰਾਜੇ ਵਜ਼ੀਰ ਨੂੰ ਕਹਿੰਦੇ ਨੇ ਕਿ ਗੁਰੂ ਨੂੰ ਜਾ ਕੇ ਆਖੇ ਕਿ ਕਿਤੇ ਐਸਾ ਨਾ ਹੋਵੇ ਕਿ ਤੂੰ ਸਾਡੀ ਗੱਲ ਨੂੰ ਨਾ ਮੰਨੇ ਤੇ ਸਾਡੀ ਸੈਨਾ ਆਵੇ ਤੇ ਤੇਰੇ ਸਾਰੇ ਡੇਰੇ ਨੂੰ ਲੁੱਟ ਲੈ ਜਾਵੇ। ਇਸ ਕਰਕੇ ਤੈਨੂੰ ਪਹਿਲਾਂ ਹੀ ਇਹ ਖਬਰ ਕਰ ਦਿੱਤੀ ਹੈ ਕਿ ਰਾਜੇ ਭੀਮ ਚੰਦ ਦੀ ਜਿਹੜੀ ਬਰਾਤ ਹੈ ਇਥੋਂ ਦੀ ਲੰਘਣੀ ਹੈ ਤੇ ਤੂੰ ਰਸਤਾ ਦੇਣਾ ਹੈ। ਇਤਿਆਦਿਕ ਨਿਜ ਓਜ ਜਨਾਵੋ, ਬਹੁਬਿਧ ਤੇ ਗੁਰ ਤ੍ਰਾਸ ਉਪਾਵੋ। ਸਾਰੇ ਰਾਜੇ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਜਿਹੜਾ ਡਰ ਹੈ ਉਹ ਜਾ ਕੇ ਗੁਰੂ ਨੂੰ ਦੇਣਾ ਹੈ, ਆਪਣੀ ਤਾਕਤ ਦੇ ਬਾਰੇ ਦੱਸਣਾ ਹੈ। ਬਹੁਬਿਧ ਤੇ ਗੁਰ ਤ੍ਰਾਸ ਉਪਾਵੋ, ਭਾਵ ਕੇ ਬਹੁਤ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਗੁਰੂ ਦੇ ਮਨ ਦੇ ਅੰਦਰ ਡਰ ਪੈਦਾ ਕਰੋ। ਭੀਮ ਚੰਦ ਸੁਣ ਬਹੁਰ ਬਖਾਨੀ, ਪ੍ਰਥਮ ਕਟਕ ਨਹੀਂ ਪਾਖੋ ਬਾਣੀ। ਜਦੋਂ ਵਜ਼ੀਰ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਬਾਕੀ ਰਾਜਿਆਂ ਨੇ ਆਖੀਆਂ ਤੇ ਫਿਰ ਰਾਜਾ ਭੀਮ ਚੰਦ ਬੋਲਿਆ, ਵਜ਼ੀਰ ਨੂੰ ਕਹਿੰਦਾ ਪ੍ਰਥਮ ਕਟਕ ਨਹੀਂ ਪਾਖੋ ਬਾਣੀ। ਕਹਿੰਦਾ ਠੀਕ ਹੈ, ਭਾਵੇਂ ਜੋ ਇਹਨਾਂ ਨੇ ਗੱਲਾਂ ਆਖੀਆਂ ਨੇ ਉਹ ਵੀ ਤੂੰ ਕਹਿ ਦੇਵੇਂ। ਸਾਰਿਆਂ ਰਾਜਿਆਂ ਨੂੰ ਕਹਿੰਦਾ ਪ੍ਰਥਮ ਕਟਕ ਨਹੀਂ ਪਾਖੋ ਬਾਣੀ। ਰਾਜਿਆਂ ਨੂੰ ਸਮਝਾਉਣ ਦਾ ਯਤਨ ਕਰਦਾ ਹੈ ਰਾਜਾ ਭੀਮ ਚੰਦ, ਕਹਿੰਦਾ ਕਿ ਪਹਿਲਾਂ ਕੌੜੇ ਜਿਹੜੇ ਬਚਨ ਨੇ ਉਹ ਬਿਲਕੁਲ ਵੀ ਕਰਨੇ ਨਹੀਂ ਚਾਹੀਦੇ। ਸਹਿਤ ਸਾਮਤਾ ਜੇ ਮਗ ਦੇਹ, ਇਸ ਤੇ ਆਛੀ ਬਾਤ ਨਾ ਕਹਿ। ਰਾਜਿਆਂ ਨੂੰ ਕਹਿੰਦਾ ਹੈ ਭੀਮ ਚੰਦ ਕਿ ਜੇਕਰ ਸਾਮਤਾ ਦੇ ਨਾਲ, ਪਿਆਰ ਦੇ ਨਾਲ, ਸਹਿਮਤੀ ਦੇ ਨਾਲ ਉਹ ਰਸਤਾ ਦੇ ਦੇਣ ਤੇ ਇਸ ਤੋਂ ਚੰਗੀ ਤੇ ਗੱਲ ਹੋਰ ਕੋਈ ਹੋ ਹੀ ਨਹੀਂ ਸਕਦੀ। ਇਸ ਕਰਕੇ ਪਹਿਲਾਂ ਤੇ ਸੁਲਾਹ ਦੇ ਨਾਲ ਰਸਤੇ ਦੀ ਮੰਗ ਕਰਨੀ ਚਾਹੀਦੀ ਹੈ, ਕਿਉਂਕਿ ਆਮ ਇਸ ਤਰ੍ਹਾਂ ਦੀ ਕਹਾਵਤ ਹੈ ਕਿ ਜੇਕਰ ਕੋਈ ਗੁੜ ਦੇਣ ਦੇ ਨਾਲ ਮਰਦਾ ਹੋਵੇ ਤੇ ਜ਼ਹਿਰ ਦੇਣ ਦੀ ਲੋੜ ਹੀ ਕੀ ਹੈ। ਰਾਜਾ ਭੀਮ ਚੰਦ ਕਹਿੰਦਾ ਕਿ ਜੇ ਸਹਿਮਤੀ ਦੇ ਨਾਲ ਹੀ ਗੁਰੂ ਰਸਤੇ ਨੂੰ ਦੇਣ ਦੇ ਵਾਸਤੇ ਰਾਜੀ ਹੋ ਜਾਵੇ ਤੇ ਫਿਰ ਵੱਡਾ ਬਖੇੜਾ ਕਰਨ ਦੀ ਲੋੜ ਹੀ ਕੀ ਹੈ। ਵਜ਼ੀਰ ਨੂੰ ਕਹਿੰਦਾ ਕਿ ਪਹਿਲਾਂ ਤੂੰ ਪਿਆਰ ਦੇ ਨਾਲ ਗੱਲਾਂ ਕਰਨੀਆਂ ਨੇ, ਕੋਈ ਵੀ ਐਸੀ ਗੱਲ ਨਹੀਂ ਕਰਨੀ ਕਿ ਜਿਹਦੇ ਨਾਲ ਗੁਰੂ ਇਹ ਚਾਹਵੇ ਕਿ ਮੇਰੇ ਨਾਲ ਜੰਗ ਲੜਨ ਨੂੰ ਇਹ ਤਿਆਰ ਨੇ। ਇਸ ਤਰ੍ਹਾਂ ਦੀਆਂ ਗੱਲਾਂ ਭੀਮ ਚੰਦ ਕਹਿ ਰਹੇ।
ਜੇ ਨਹੀਂ ਮਾਨ ਪੁਨ ਕਹਿ ਦੀਜੈ, ਜਿਉ ਕਿਉ ਛਲ ਬਲ ਕਰ ਮਗ ਲੀਜੈ।
ਰਾਜਾ ਭੀਮ ਚੰਦ ਕਹਿੰਦਾ ਕਿ ਜੇਕਰ ਨਹੀਂ ਮੰਨਣਗੇ ਤੇ ਫੇਰ ਜੋ ਕੁਝ ਇਹਨਾਂ ਰਾਜਿਆਂ ਨੇ ਆਖਿਆ ਉਹ ਵੀ ਤੂੰ ਕਹਿ ਦੇਵੀ। ਛਲ ਦੇ ਨਾਲ, ਬਲ ਦੇ ਨਾਲ, ਹਰ ਇੱਕ ਤਰੀਕੇ ਦੇ ਨਾਲ, ਬੁੱਧੀ ਦੇ ਨਾਲ ਆਪਾਂ ਇਸ ਨਤੀਜੇ ਦੇ ਉੱਤੇ ਪਹੁੰਚਣਾ ਕਿ ਸਾਨੂੰ ਲੰਘਣ ਦੇ ਵਾਸਤੇ ਰਸਤਾ ਮਿਲੇ।
ਸਮਾਤ ਵਜ਼ੀਰ ਜਾਣ ਅਭਿਪ੍ਰਾਏ, ਰਣ ਨ ਕਰੋ ਸਭ ਕੋ ਸਮਝਾਏ।
ਦੋਵਾਂ ਤਰਫਾਂ ਦੀਆਂ ਜਿਹੜੀਆਂ ਗੱਲਾਂ ਸੀ ਉਹ ਸਿਆਣੇ ਵਜ਼ੀਰ ਨੇ ਸੁਣੀਆਂ ਨੇ। ਸਾਰਿਆਂ ਦੇ ਆਸ਼ੇ ਨੂੰ, ਤਾਤਪਰਯ ਨੂੰ ਚੰਗੇ ਤਰੀਕੇ ਦੇ ਨਾਲ ਉਹਨੇ ਸਮਝਿਆ ਤੇ ਫਿਰ ਸਾਰਿਆਂ ਨੂੰ ਸਮਝਾਉਣ ਦਾ ਯਤਨ ਕਰਦਾ ਸਿਆਣਾ ਵਜ਼ੀਰ। ਕਹਿੰਦਾ ਰਣ ਨਾ ਕਰੋ, ਸਾਰਿਆਂ ਨੂੰ ਸਮਝਾ ਕੇ ਕਹਿੰਦਾ ਕਿ ਮੇਰਾ ਵੀ ਖਿਆਲ ਇਹ ਹੈ ਕਿ ਰਣ ਕਰਨਾ ਨਹੀਂ ਚਾਹੀਦਾ, ਯੁੱਧ ਲੜਨਾ ਨਹੀਂ ਚਾਹੀਦਾ।
ਆਪ ਚਲਨ ਕੋ ਕੀਨ ਸਤਿਆਰੀ, ਸੰਗ ਸਪਟ ਲੈ ਖੋੜਸ ਚਾਰੀ।
ਵਜ਼ੀਰ ਕਹਿੰਦਾ ਕਿ ਮੈਂ ਹਰ ਇੱਕ ਸੰਭਵ ਯਤਨ ਕਰਾਂਗਾ ਕਿ ਪਿਆਰ ਦੇ ਨਾਲ ਹੀ ਰਸਤਾ ਮਿਲ ਜਾਵੇ, ਲੜਾਈ ਨਾ ਹੋਵੇ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਵਜ਼ੀਰ ਸਤਿਗੁਰਾਂ ਨੂੰ ਮਿਲਣ ਦੇ ਵਾਸਤੇ ਤਿਆਰ ਹੋ ਪਿਆ ਹੈ। ਸੰਗ ਸਪਟ ਲੈ ਖੋੜਸ ਚਾਰੀ, ਖੋੜਸ ਦਾ ਭਾਵ ਹੁੰਦਾ 16, ਚਾਰੀ ਤੋਂ ਭਾਵ ਚਾਰ, 16 ਤੇ 4 20 ਕੁ ਜਿਹੜੇ ਆਦਮੀ ਨੇ ਵਜ਼ੀਰ ਨੇ ਆਪਣੇ ਨਾਲ ਲਿਜਾਣ ਦੇ ਲਈ ਤਿਆਰ ਕੀਤੇ।
ਡੇਰਾ ਘਰ ਮੁਕਾਮ ਤੇ ਸਥਾਨ, ਇੱਕ ਵਜ਼ੀਰ ਠਾਨਿਓ ਪ੍ਰਸਥਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਕੀ ਸਾਰਿਆਂ ਰਾਜਿਆਂ ਨੇ ਸਮੇਤ ਆਪਣੀ ਫੌਜ ਦੇ ਉੱਥੇ ਹੀ ਆਪਣਾ ਡੇਰਾ ਜਮਾਈ ਰੱਖਿਆ ਤੇ ਵਜ਼ੀਰ ਉੱਥੋਂ ਜਾਣ ਦੇ ਲਈ ਤਿਆਰ ਹੋਇਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ।
ਨਿਰਭੈ ਹੋਏ ਹਿਤ ਸਾਮ ਕੇ, ਗੁਰ ਟਿਗ ਚੜਿਓ ਵਜ਼ੀਰ। ਭੀਮ ਚੰਦ ਚਿਤ ਚਟਪਟੀ, ਬੜੀ ਚਿੰਤ ਨਹੀਂ ਤੀਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜਾ ਹੀ ਨਿਡਰ ਹੋ ਕੇ ਸਾਮ ਦੇ ਨਾਲ, ਪਿਆਰ ਦੇ ਨਾਲ ਗੁਰੂ ਨੂੰ ਮਿਲਣ ਦੇ ਵਾਸਤੇ ਵਜ਼ੀਰ ਚੱਲਿਆ ਹੈ। ਦੂਸਰੇ ਪਾਸੇ ਭੀਮ ਚੰਦ ਚਿਤ ਚਟਪਟੀ, ਬੜੀ ਚਿੰਤ ਨਹੀਂ ਤੀਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਰਾਜੇ ਭੀਮ ਚੰਦ ਦੇ ਮਨ ਦੇ ਵਿੱਚ ਬੜੀ ਚਟਪਟੀ ਲੱਗੀ ਹੋਈ ਹੈ, ਬਹੁਤ ਜ਼ਿਆਦਾ ਚਿੰਤਾ ਵੀ ਵਧੀ ਹੋਈ ਹੈ, ਮਨ ਦੇ ਵਿੱਚ ਧੀਰਜ ਨਹੀਂ।
ਕਲ ਗੀ ਤਰ ਬੜ ਤੇਜ ਪਰਤਾਪੀ, ਨਹੀਂ ਨੂਣ ਤਾ ਸਹਿ ਕਦਾਪੀ।
ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਰਾਜੇ ਭੀਮ ਚੰਦ ਦੇ ਮਨ ਦੇ ਵਿੱਚ ਬਾਰ ਬਾਰ ਆ ਰਹੀਆਂ ਨੇ। ਸੋਚਦਾ ਹੈ ਕਿ ਕਲਗੀਧਰ ਜਿਹੜਾ ਗੁਰੂ ਗੋਬਿੰਦ ਸਿੰਘ ਹੈ ਉਹ ਵੱਡਾ ਤੇਜ ਪ੍ਰਤਾਪੀ ਹੈ, ਕਿਸੇ ਵੀ ਤਰੀਕੇ ਦੇ ਨਾਲ ਉਹ ਆਪਣੀ ਹੇਠੀ ਨੂੰ ਸਹਾਰੇਗਾ ਨਹੀਂ।
ਕਿਮ ਹੋਵੇ ਹੈ ਕਿਮ ਉਲੰਘੈ ਆਗੇ, ਮਹਾ ਬਿਗਣ ਹੋਏ ਜੇ ਰਣ ਜਾਗੇ।
ਸੋਚਾਂ ਸੋਚਦਾ ਹੈ ਕਿ ਪਤਾ ਨਹੀਂ ਕੀ ਹੋਵੇਗਾ, ਪਤਾ ਨਹੀਂ ਗੁਰੂ ਰਸਤੇ ਨੂੰ ਦੇਣ ਦੇ ਵਾਸਤੇ ਰਾਜੀ ਨਹੀਂ ਹੋਵੇਗਾ ਕਿ ਰਾਜੀ ਹੋਵੇਗਾ। ਜੇਕਰ ਨਾ ਰਾਜੀ ਹੋਇਆ ਤੇ ਕਿਸ ਤਰ੍ਹਾਂ ਰਸਤੇ ਦੇ ਰਾਹੀਂ ਅੱਗੇ ਲੰਘਾਂਗੇ, ਜੇਕਰ ਵਿਗੜ ਗਿਆ ਤੇ ਬਹੁਤ ਜ਼ਿਆਦਾ ਵਿਘਨ ਪੈਦਾ ਹੋਵੇਗਾ, ਰਣ ਜਾਗ ਪਏਗਾ, ਯੁੱਧ ਲੜਨਾ ਪਏਗਾ।
ਗੇਰ ਪਤ ਮੇਲ ਵਿਖੇ ਗਣ ਆਏ, ਹਟ ਕੁਸ਼ਲ ਸੋ ਨਰ ਸਮੁਦਾਏ।
ਰਾਜਾ ਭੀਮ ਚੰਦ ਸੋਚ ਰਿਹਾ ਹੈ ਕਿ ਬਹੁਤ ਸਾਰੇ ਜਿਹੜੇ ਪਹਾੜੀ ਨੇ ਉਹ ਮੇਲ ਦੇ ਰੂਪ ਦੇ ਵਿੱਚ ਆਏ ਹੋਏ ਨੇ, ਜੇਕਰ ਜੰਗ ਹੋਇਆ ਤੇ ਬਹੁਤ ਵਿਗਾੜ ਪੈਦਾ ਹੋਵੇਗਾ। ਮੇਰਾ ਜੀ ਕਰਦਾ ਹੈ ਕਿ ਹਰ ਕੋਈ ਮੇਰਾ ਰਿਸ਼ਤੇਦਾਰ ਸੰਬੰਧੀ ਕੁਸ਼ਲ ਦੇ ਨਾਲ ਸੁਖ ਸ਼ਾਂਤ ਦੇ ਨਾਲ ਆਪਣੇ ਘਰ ਨੂੰ ਵਾਪਸ ਪਰਤੇ।
ਗਾਵੇ ਗੀਤ ਉਛਾਹ ਬਿਸਾਲ, ਕਰਬੋ ਜੰਗ ਸ਼ੋਕ ਕੀ ਸਾਲਾ।
ਰਾਜਾ ਭੀਮ ਚੰਦ ਸੋਚ ਰਿਹਾ ਹੈ ਇਸ ਵੇਲੇ ਤੇ ਖੁਸ਼ੀਆਂ ਦੇ ਬਹੁਤੇ ਸਾਰੇ ਅਸੀਂ ਗੀਤ ਗਾ ਰਹੇ ਹਾਂ, ਪਰ ਜੇਕਰ ਜੰਗ ਲੜਨਾ ਪਵੇਗਾ ਤੇ ਫਿਰ ਕੀਰਨੇ ਪਾਉਣੇ ਪੈਣਗੇ, ਭਾਵ ਕੇ ਸੋਗ ਦਾ ਘਰ ਹੁੰਦਾ ਹੈ ਕੋਈ ਵੀ ਜੰਗ।
ਨਿਜ ਨਿਜ ਡੇਰੇ ਟਿਕੈ ਪਹਾੜੀ, ਆਏ ਵਜ਼ੀਰ ਤਾਂ ਠਾਨ ਤਿਆਰੀ।
ਰਾਜਾ ਭੀਮ ਚੰਦ ਸੋਚਦਾ ਹੈ ਕਿ ਸਾਰੇ ਦੇ ਸਾਰੇ ਜਿੰਨੇ ਵੀ ਪਹਾੜੀ ਨੇ ਆਪੋ ਆਪਣਿਆਂ ਡੇਰਿਆਂ ਦੇ ਉੱਤੇ ਟਿਕ ਜਾਣ, ਜਦੋਂ ਫਿਰ ਵਜ਼ੀਰ ਆਵੇਗਾ ਤੇ ਫਿਰ ਅਗਲੀ ਤਿਆਰੀ ਕੀਤੀ ਜਾਏਗੀ।
ਇਮ ਪ੍ਰਤੀਖਨਾ ਧਰ ਟਿਕ ਰਹੇ, ਗੁਰ ਕਵ ਮਿਲੇ ਪਰਸ ਪਰ ਕਹੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਉਡੀਕ ਨੂੰ ਧਾਰਨ ਕਰਕੇ ਸਾਰੇ ਦੇ ਸਾਰੇ ਆਪੋ ਆਪਣੀ ਜਗ੍ਹਾ ਦੇ ਉੱਤੇ ਟਿਕ ਗਏ ਨੇ।
ਗੁਰ ਕਵ ਮਿਲੇ ਪਰਸ ਪਰ ਕਹੇ, ਪਰ ਆਪਸ ਦੇ ਵਿੱਚ ਗੱਲਾਂ ਕਰਦੇ ਨੇ।
ਗੁਰੂ ਜੀ ਦੇ ਕਦੇ ਮਿਲਾਪ ਕਰ ਲੈਣ ਤਾਂ ਚੰਗੀ ਗੱਲ ਹੈ, ਭਾਵ ਕਿ ਆਪਸ ਦੇ ਵਿੱਚ ਸਾਰੇ ਗੱਲਾਂ ਇਹ ਵਿਚਾਰਦੇ ਨੇ ਕਿ ਜੇਕਰ ਮਿਲਾਪ ਦੀ ਗੱਲ ਹੋ ਜਾਵੇ, ਜੇਕਰ ਸਹਿਮਤੀ ਦੀ ਗੱਲ ਹੋ ਜਾਵੇ ਤੇ ਸਾਰਿਆਂ ਤੋਂ ਚੰਗੀ ਗੱਲ ਹੈ।
ਉਤਕਲ ਗੀਤਰ ਲੱਗੇ ਦੀਵਾਨ, ਬੈਠੇ ਸ਼ੋਭਤ ਇੰਦਰ ਸਮਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਦੀ ਵਾਰਤਾ ਨੂੰ ਸੁਣੋ। ਦੂਸਰੇ ਪਾਸੇ ਪੌਂਟੇ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਬੈਠੇ ਹੋਏ ਨੇ, ਇੰਦਰ ਵਰਗੀ ਸੋਭਾ ਪਾ ਰਹੇ ਨੇ।
ਸੁਧ ਪਹੁੰਚੀ ਗਿਰ ਰਾਜਨ ਕੇਰੀ, ਵਿਆਹ ਬਰਾਤ ਬਟੋਰ ਬਡੇਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਛੱਡੇ ਹੋਏ ਜਸੂਸ ਨੇ ਉਹ ਵੀ ਉਧਰ ਉਧਰ ਵਿਚਰ ਰਹੇ ਸਨ। ਉਹਨਾਂ ਨੇ ਵਜ਼ੀਰ ਦੇ ਪਹੁੰਚਣ ਤੋਂ ਪਹਿਲਾਂ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਸਾਰੀ ਬੇਨਤੀ ਕਰ ਦਿੱਤੀ ਹੈ ਕਿ ਸੱਚੇ ਪਾਤਸ਼ਾਹ ਰਾਜਾ ਭੀਮ ਚੰਦ ਆਪਣੇ ਬਹੁਤੇ ਸਾਰੇ ਪਹਾੜੀ ਰਾਜਿਆਂ ਦੇ ਨਾਲ ਤੇ ਵੱਡੀ ਫੌਜ ਦੇ ਨਾਲ ਇੱਥੋਂ 3 ਕੋਹਾਂ ਦੀ ਦੂਰੀ ਦੇ ਉੱਤੇ ਟਿਕਿਆ ਹੋਇਆ।
ਪਾਰੀ ਉਹ ਸਮੀਪ ਆਣ ਕਰ ਡੇਰਾ, ਗਜ ਬਾਜੀ ਗਣ ਸੁਪਟਣ ਕੇਰਾ।
ਸਤਿਗੁਰਾਂ ਦੇ ਜਸੂਸਾਂ ਨੇ ਆਖਿਆ ਹੈ ਕਿ ਸੱਚੇ ਪਾਤਸ਼ਾਹ ਇੱਥੇ ਲਾਗੇ ਹੀ ਰਾਜੇ ਨੇ ਆਪਣਾ ਡੇਰਾ ਲਾਇਆ ਹੋਇਆ, ਬਹੁਤੇ ਸਾਰੇ ਹਾਥੀ ਨੇ, ਬਹੁਤ ਸਾਰੇ ਘੋੜੇ ਨੇ ਤੇ ਬਹੁਤੀ ਸਾਰੀ ਵੱਡੀ ਸੈਨਾ ਹੈ।
ਇਸ ਹੀ ਪੰਥ ਉਲੰਘਿਓ ਚਹ, ਦਲ ਬਹੁ ਸੰਗ ਨਿਰਭੈ ਔਰ ਅਹੈ।
ਕਹਿੰਦੇ ਨੇ ਕਿ ਇਸੇ ਹੀ ਰਸਤੇ ਦੇ ਰਾਹੀ ਉਹ ਅੱਗੇ ਨੂੰ ਲੰਘਣਾ ਚਾਹੁੰਦੇ ਨੇ। ਉਹਨਾਂ ਦੇ ਨਾਲ ਸੱਚੇ ਪਾਤਸ਼ਾਹ ਬਹੁਤ ਵੱਡੀ ਫੌਜ ਹੈ ਤੇ ਦੇਖਣ ਦੇ ਵਾਸਤੇ ਉਹ ਲੱਗਦੇ ਨੇ ਕਿ ਬਹੁਤ ਨਿਰਭੈ ਨੇ ਡਰ ਨੇ।
ਸੁਣ ਬੋਲੇ ਪ੍ਰਭ ਬਹੁ ਬਲ ਪਰ ਕੈ, ਕਿਹ ਦੋਇ ਸੀਸ ਉਲੰਘੈ ਯਰ ਕੈ।
ਜਦੋਂ ਸਤਿਗੁਰਾਂ ਨੂੰ ਇਸ ਤਰ੍ਹਾਂ ਦੀ ਖਬਰ ਮਿਲੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋਸ਼ ਦੇ ਵਿੱਚ ਆਣ ਕੇ ਬਚਨ ਕੀਤਾ, ਕਹਿੰਦੇ ਨੇ ਕਿ ਦੋਇ ਸੀਸ ਉਲੰਘੈ ਹਰ ਕੇ, ਭਾਵ ਕੇ ਕਿਹੜਾ ਦੋ ਸਿਰਾਂ ਵਾਲਾ ਜੰਮਿਆ ਹੈ ਜਿਹੜਾ ਕਿ ਅੜ ਕੇ ਜ਼ਬਰਦਸਤੀ ਇਸ ਰਸਤੇ ਦੇ ਰਾਹੀਂ ਲੰਘ ਜਾਵੇ।
ਤਾਜੋ ਤਨਖ ਤੇ ਬਾਣ ਕਰਾਰੇ, ਗਿਰ ਖੇਤ ਰਣ ਜਥਾ ਮੁਨਾਰੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਆਪਣੇ ਧਨੁਸ਼ ਦੇ ਨਾਲ ਐਸੇ ਕਰਾਰੇ ਤੀਰਾਂ ਦਾ ਪ੍ਰਹਾਰ ਕਰਾਂਗਾ ਕਿ ਵੈਰੀਆਂ ਨੂੰ ਰਣ ਭੂਮੀ ਦੇ ਵਿੱਚ ਇਸ ਤਰ੍ਹਾਂ ਡੇਗ ਦਿਆਂਗਾ ਜਿਵੇਂ ਵੱਡੇ ਵੱਡੇ ਮੁਨਾਰੇ ਡਿੱਗਦੇ ਨੇ।
ਸੁਪਤੈ ਵੱਡੀ ਨੀਂਦ ਮੈਂ ਯੋਧਾ, ਕੁਲਸਨ ਵਾਰਨ ਸਮ ਹੋਏ ਰੋਧਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਯੋਧੇ ਕਹਾਉਂਦੇ ਨੇ, ਉਹਨਾਂ ਨੂੰ ਗਾੜੀ ਨੀਂਦ ਦੇ ਵਿੱਚ ਭਾਵ ਕੇ ਮੌਤ ਦੀ ਨੀਂਦ ਦੇ ਵਿੱਚ ਸਵਾ ਦੇਵਾਂਗਾ। ਕੁਲਸਨ ਵਾਰਨ ਸਮ ਹੋਏ ਰੋਧਾ, ਭਾਵ ਕੇ ਬੱਜਰ ਦੇ ਤਖਤਿਆਂ ਦੇ ਵਾਂਗ ਹੋ ਕੇ ਮੈਂ ਵੈਰੀਆਂ ਨੂੰ ਰੋਕਾਂਗਾ।
ਕਰੈ ਮਾਰ ਖੜਗਣ ਕੀ ਐਸੇ ਤਰ ਕਾਨਣ ਕੋ ਖਾਤੀ ਜੈਸੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਤਲਵਾਰਾਂ ਦੀ ਐਸੀ ਮਾਰ ਕੀਤੀ ਜਾਵੇਗੀ, ਤਲਵਾਰਾਂ ਦੇ ਨਾਲ ਇਸ ਤਰ੍ਹਾਂ ਕੱਟਿਆ ਜਾਵੇਗਾ ਜਿਵੇਂ ਤਰਖਾਣ ਬਿਰਛਾਂ ਨੂੰ ਲੱਕੜਾਂ ਨੂੰ ਵੱਢ ਦਿੰਦਾ ਹੈ ਆਰੇ ਦੇ ਨਾਲ।
ਇੱਕ ਸੁੱਤ ਵਿਆਹ ਹੇਤ ਕੋ ਆਏ ਰਚੇ ਵਿਆਹ ਹੂਰਨ ਸਮੁਦਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਸਾਰਿਆਂ ਨੂੰ ਸੁਣਾ ਕੇ ਕਹਿੰਦੇ ਨੇ, ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜਾ ਭੀਮ ਚੰਦ ਆਪਣੇ ਇੱਕ ਪੁੱਤਰ ਨੂੰ ਵਿਆਹੁਣ ਦੇ ਵਾਸਤੇ ਆਇਆ ਹੋਇਆ, ਪਰ ਰਚੈ ਵਿਆਹ ਹੂਰਨ ਸਮਦਾਏ, ਅਸੀਂ ਸਾਰਿਆਂ ਦੇ ਜਿਹੜੇ ਵਿਆਹ ਨੇ ਉਹ ਹੂਰਾਂ ਦੇ ਨਾਲ ਰਚ ਦੇਵਾਂਗੇ। ਕਿਉਂਕਿ ਆਮ ਇਸ ਤਰ੍ਹਾਂ ਦੀ ਮਾਨਤਾ ਹੈ ਕਿ ਜਦੋਂ ਵੀ ਕੋਈ ਸੂਰਮਾ ਰਣ ਭੂਮੀ ਦੇ ਵਿੱਚ ਮਰਦਾ ਹੈ, ਸ਼ਹੀਦ ਹੁੰਦਾ ਹੈ, ਤੇ ਉਸ ਨੂੰ ਹੂਰਾਂ ਮਰਦੀਆਂ ਨੇ, ਇਸ ਤਰ੍ਹਾਂ ਦੀ ਮਾਨਤਾ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਜੰਗ ਲੜਨਗੇ ਤੇ ਮੈਂ ਉਹਨਾਂ ਨੂੰ ਮਾਰ ਦਿਆਂਗਾ, ਇਸ ਕਰਕੇ ਉਹ ਸ਼ਹੀਦ ਹੋਣਗੇ ਤੇ ਉਹ ਸਾਰੇ ਹੂਰਾਂ ਨੂੰ ਪ੍ਰਾਪਤ ਕਰਨਗੇ। ਸਤਿਗੁਰੂ ਜੀ ਕਹਿੰਦੇ ਨੇ ਉਹ ਤੇ ਆਪਣੇ ਇੱਕ ਪੁੱਤਰ ਦਾ ਵਿਆਹ ਕਰਨ ਦੇ ਵਾਸਤੇ ਆਏ ਨੇ, ਪਰ ਮੈਂ ਸਾਰਿਆਂ ਨੂੰ ਮਾਰ ਕੇ ਸਾਰਿਆਂ ਦਾ ਵਿਆਹ ਹੂਰਾਂ ਦੇ ਨਾਲ ਕਰਾ ਦਿਆਂਗਾ।
ਰੋਂਡ ਮੋਂਡ ਰਣ ਬਿਖੈ ਬਿਥਾਰੋ ਸ਼੍ਰੋਣਤ ਪੰਖ ਧਰਾ ਕਰ ਡਾਰੋ।
ਸਤਿਗੁਰੂ ਜੀ ਕਹਿੰਦੇ ਨੇ ਧੜਾਂ ਨੂੰ ਵੱਖਰਾ ਤੇ ਸਿਰਾਂ ਨੂੰ ਵੱਖਰਾ ਕਰਕੇ ਰਣ ਭੂਮੀ ਦੇ ਵਿੱਚ ਖਿਲਾਰ ਦਿਆਂਗਾ।
ਸ਼੍ਰੋਣਤ ਪੰਖ ਧਰਾ ਕਰ ਡਾਰੋ,
ਸ਼੍ਰੋਣਤ ਆਖਿਆ ਜਾਂਦਾ ਲਹੂ ਨੂੰ, ਪੰਖ ਆਖਿਆ ਜਾਂਦਾ ਗਾਰੇ ਨੂੰ, ਭਾਵ ਕੇ ਜਦੋਂ ਵੈਰੀਆਂ ਦਾ ਲਹੂ ਡੁੱਲੇਗਾ ਤੇ ਮਿੱਟੀ ਦੇ ਵਿੱਚ ਮਿਲ ਕੇ ਉਸ ਫਿਰ ਲਹੂ ਦਾ ਤੇ ਮਿੱਝ ਦਾ ਗਾਰਾ ਬਣੇਗਾ, ਇਸ ਤਰ੍ਹਾਂ ਧਰਤੀ ਤੇ ਲਥੇਰ ਪਥੇਰ ਕਰ ਦਿਆਂਗਾ।
ਇਤੇ ਆਦਿਕ ਗੁਰ ਨਿਕਟ ਬਿਰ ਤੰਤਾ ਤਿਆਰ ਸੁਪਟ ਕੀਨੇ ਭਗਵੰਤਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦਾ ਵਿਰਤਾਂਤ ਵਾਪਰਿਆ ਸਤਿਗੁਰਾਂ ਦੇ ਲਾਗੇ, ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਰਿਆਂ ਸੂਰਮਿਆਂ ਨੂੰ ਹੁਸ਼ਿਆਰ ਕੀਤਾ।
ਸਨਾਦ ਬਾਦ ਪੰਚ ਸਹਿ ਗਾਢੇ ਕੋਸ ਅਗਾਰੀ ਕੀਨ ਸਠਾਡੇ।
ਉਸੇ ਵੇਲੇ ਸਤਿਗੁਰਾਂ ਨੇ ਹੁਕਮ ਕਰਕੇ 500 ਜਿਹੜੇ ਸੂਰਮੇ ਸਨ, ਜਿਹੜੇ ਕਿ ਸਾਰੇ ਹਥਿਆਰਧਾਰੀ ਸਨ, ਉਹਨਾਂ ਨੂੰ ਇੱਕ ਕੋਹ ਦੀ ਦੂਰੀ ਦੇ ਉੱਤੇ ਬਾਹਰ ਵਾਰ ਤੈਨਾਤ ਰਹਿਣ ਦਾ ਹੁਕਮ ਦਿੱਤਾ।
ਜਬ ਅਵਨੀਪ ਸਮੀਪ ਬਿਲੋਕੋ ਸ਼ੋਰ ਛਲਖ ਤਵ ਤਿਸ ਥਲ ਰੋਕੋ।
ਉਹਨਾਂ ਸੂਰ ਵੀਰਾਂ ਨੂੰ ਸਤਿਗੁਰਾਂ ਨੇ ਹੁਕਮ ਦਿੱਤਾ ਹੈ ਕਿ ਇੱਕ ਕੋਹ ਦੀ ਦੂਰੀ ਤੇ ਅੱਗੇ ਵੱਧ ਕੇ ਤੁਸੀਂ ਖੜੇ ਹੋ ਜਾਵੋ। ਜਦੋਂ ਵੀ ਕੋਈ ਰਾਜਾ ਆਪਣੀ ਫੌਜ ਦੇ ਸਮੇਤ ਅੱਗੇ ਵਧੇ, ਉਸੇ ਵੇਲੇ ਤੁਸੀਂ ਇਕੱਠੀਆਂ ਗੋਲੀਆਂ ਦਾ ਬਹੁਤਾ ਸਾਰਾ ਪ੍ਰਹਾਰ ਕਰਨਾ ਤੇ ਉਹਨਾਂ ਨੂੰ ਉਸ ਜਗ੍ਹਾ ਦੇ ਉੱਤੇ ਰੋਕ ਕੇ ਰੱਖਣਾ।
ਮਚੈ ਜੰਗ ਸਭ ਦਲ ਚੜ ਆਵੇ ਹਤੈ ਛਤਰ ਗਣ ਆਯਦ ਪਾਵੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਤੁਸੀਂ ਪਹਿਲਾਂ ਯੁੱਧ ਲੜਨਾ ਸ਼ੁਰੂ ਕਰ ਦਿਓਗੇ ਤੇ ਫਿਰ ਇੱਥੋਂ ਸਾਰੀ ਫੌਜ ਚੜ ਕੇ ਤੁਹਾਡੀ ਮਦਦ ਦੇ ਵਾਸਤੇ ਉੱਥੇ ਆਵੇਗੀ, ਉੱਥੇ ਵੈਰੀ ਦੇ ਨਾਲ ਜੰਗ ਲੜਿਆ ਜਾਵੇਗਾ, ਹਥਿਆਰਾਂ ਦਾ ਬਹੁਤਾ ਪ੍ਰਹਾਰ ਕਰਾਂਗੇ, ਆਪਣੇ ਇਸ ਪੌਂਟੇ ਦੇ ਜੂਹ ਦੇ ਵਿੱਚ ਉਹਨਾਂ ਨੂੰ ਵੜਨ ਨਹੀਂ ਦਿਆਂਗੇ।
ਇਤਨੇ ਮੇ ਵਜ਼ੀਰ ਚਲ ਆਇਓ ਸੁਪਾਟ ਸਨਦ ਬਦ ਕੋ ਦਰ ਸਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ 500 ਜਿਹੜੇ ਯੋਧੇ ਨੇ ਇੱਕ ਕੋਹ ਦੀ ਦੂਰੀ ਦੇ ਉੱਤੇ ਤੈਨਾਤ ਹੋ ਗਏ ਨੇ। ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਦਾ ਜਿਹੜਾ ਵਜ਼ੀਰ ਹੈ ਉਹ ਵੀ ਉੱਥੇ ਪਹੁੰਚਿਆ ਤੇ ਕੀ ਆਣ ਕੇ ਉਹਨੇ ਦੇਖਿਆ ਕਿ ਬਹੁਤ ਸਾਰੇ ਜਿਹੜੇ ਯੋਧੇ ਨੇ ਉਹ ਪੌਂਟੇ ਤੋਂ ਪਹਿਲਾਂ ਇੱਕ ਕੋਹ ਦੀ ਦੂਰੀ ਦੇ ਉੱਤੇ ਹੀ ਤੈਨਾਤ ਨੇ।
ਪੈ ਜੁਤ ਹੋਏ ਬੰਧਨਾ ਠਾਣਾ ਕਰਨ ਸਾਮਯਤ ਚਲਨ ਬਖਾਨਾ।
ਫੌਜ ਨੂੰ ਵੇਖ ਕੇ ਉਹ ਵਜ਼ੀਰ ਬਹੁਤ ਜ਼ਿਆਦਾ ਡਰਿਆ, ਉਹਨੇ ਨਮਸਕਾਰ ਕੀਤੀ ਹੈ,
ਕਰਨ ਸਾਮਹਿਤ ਚਲਨ ਬਖਾਨਾ
ਤੇ ਸਾਰਿਆਂ ਨੂੰ ਵਜ਼ੀਰ ਕਹਿੰਦਾ ਹੈ ਕਿ ਮੈਂ ਤੇ ਸਾਮਤਾ ਦੇ ਵਾਸਤੇ, ਸੁਲਾਹ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਦੇ ਵਾਸਤੇ ਆਇਆ ਹਾਂ, ਰਾਜਿਆਂ ਨੇ ਮੈਨੂੰ ਭੇਜਿਆ।
ਸ੍ਰੀ ਸਤਿਗੁਰ ਕੇ ਟਿਗ ਮੈਂ ਜਾਣਾ ਪਠਿਓ ਗਰਿੰਦਰ ਨਮਰ ਨਿਦਾਨਾ।
ਵਜ਼ੀਰ ਸਾਰਿਆਂ ਨੂੰ ਕਹਿੰਦਾ ਹੈ ਕਿ ਮੈਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਸਹਿਮਤੀ ਦਾ ਪ੍ਰਸਤਾਵ ਲੈ ਕੇ ਆਇਆ ਹਾਂ। ਪਠਿਓ ਗਰਿੰਦਨ ਨਿਮਰ ਨਿਦਾਨਾ, ਭਾਵ ਕੇ ਬੜੀ ਨਿਮਰਤਾ ਦੇ ਨਾਲ ਸਾਰੇ ਰਾਜਿਆਂ ਨੇ ਸਹਿਮਤੀ ਦੇ ਵਾਸਤੇ ਹੀ ਮੈਨੂੰ ਸਤਿਗੁਰਾਂ ਦੇ ਵੱਲ ਭੇਜਿਆ। ਹਿਮ ਕਾਇਓ ਲੰਘਿਓ ਸੁਪਟਣ ਠੱਟ ਕੋ, ਗਿਨ ਗਟੀ ਨਹੀਂ ਪੁੱਜੈ ਕਪਟ ਕੋ। ਇਸ ਤਰ੍ਹਾਂ ਦੀ ਗੱਲ ਕਰਕੇ ਆਪਣੇ ਨਾਲ ਦੇ ਸਾਥੀਆਂ ਨੂੰ ਲੈ ਕੇ ਅੱਗੇ ਵਧਿਆ ਹੈ ਵਜ਼ੀਰ। ਮਨ ਦੇ ਵਿੱਚ ਸੋਚਦਾ ਜਾਂਦਾ ਹੈ ਕਿ ਗੁਰੂ ਦੇ ਨਾਲ ਕਿਸੇ ਵੀ ਪ੍ਰਕਾਰ ਦੀ ਜਿਹੜੀ ਕਪਟ ਦੀ ਨੀਤੀ ਹੈ ਉਹ ਬਣ ਨਹੀਂ ਆਉਣੀ। ਸਿੰਘ ਪੌਰ ਬੀਰਨ ਜੁੱਤ ਜੋਵਾ, ਉੱਤਰ ਤੁਰੰਗ ਨਵੋ ਕਰ ਖਰੋਵਾ। ਜਿਹੜਾ ਸਿੰਘ ਪੌਰ ਸੀ, ਜਿਹੜਾ ਦਰਵਾਜਾ ਸ਼ੇਰ ਦੀ ਸ਼ਕਲ ਦਾ ਬਣਿਆ ਹੋਇਆ ਸੀ, ਉੱਥੇ ਵੀ ਬਹੁਤੇ ਸਾਰੇ ਸਤਿਗੁਰਾਂ ਦੇ ਸੈਨਿਕ ਤੈਨਾਤ ਸਨ। ਉੱਥੇ ਜਾ ਕੇ ਘੋੜੇ ਤੋਂ ਥੱਲੇ ਵਜ਼ੀਰ ਉਤਰਿਆ। ਨਿਮਰਤਾ ਦੇ ਨਾਲ ਉਹਨੇ ਜਾ ਕੇ ਦਵਾਰਪਾਲ ਨੂੰ ਆਖਿਆ, ਦਵਾਰਪਾਲ ਸੰਗ ਸਕਲ ਸੁਨਾਵਾ, ਬ੍ਰਿੰਦ ਗਿਰਿੰਦਨ ਮੋਹਿ ਪਠਾਵਾ। ਦਵਾਰਪਾਲ ਨੂੰ ਵਜ਼ੀਰ ਜਾ ਕੇ ਕਹਿੰਦਾ ਕਿ ਪਹਾੜੀ ਰਾਜਿਆਂ ਨੇ ਮੈਨੂੰ ਸਤਿਗੁਰਾਂ ਦੇ ਕੋਲ ਭੇਜਿਆ ਹੈ, ਮੈਂ ਸਤਿਗੁਰਾਂ ਤੋਂ ਰਸਤਾ ਲੈਣ ਦੇ ਵਾਸਤੇ ਆਇਆ।
ਮਹਾਰਾਜ ਸਤਿਗੁਰ ਕੇ ਸਾਥ, ਕਉ ਸੁਧ ਜਾਏ ਸਕਲੇ ਗਾਥ।
ਵਜ਼ੀਰ ਦਵਾਰਪਾਲ ਨੂੰ ਕਹਿੰਦਾ ਹੈ ਕਿ ਮਹਾਰਾਜ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਮੇਰੇ ਆਉਣ ਦੀ ਤੁਸੀਂ ਜਾ ਕੇ ਖਬਰ ਦਿਓ, ਤੇ ਮੈਂ ਜੋ ਕੁਝ ਕਹਿਣ ਦੇ ਵਾਸਤੇ ਆਇਆ ਥੋੜਾ ਉਹਦੇ ਬਾਰੇ ਵੀ ਦੱਸੋ।
ਬਹੁ ਗਿਰ ਤਾਰ ਬਰਾਤ ਬਟੋਰੀ, ਡੇਰਾ ਪਾਰਿਓ ਨਿਕਟਿਅਤ ਓਰੀ।
ਦਵਾਰਪਾਲ ਨੂੰ ਵਜ਼ੀਰ ਕਹਿੰਦਾ ਕਿ ਸਾਰੇ ਜਿਹੜੇ ਪਹਾੜੀ ਰਾਜੇ ਨੇ ਉਹ ਸਮੇਤ ਰਾਜੇ ਭੀਮ ਚੰਦ ਦੇ ਬਰਾਤ ਦੇ ਰੂਪ ਦੇ ਵਿੱਚ ਇਕੱਠੇ ਹੋਏ ਨੇ, ਤੇ ਉਹਨਾਂ ਨੇ ਕੁਝ ਕੋਹਾਂ ਦੀ ਦੂਰੀ ਦੇ ਉੱਤੇ ਡੇਰਾ ਲਾਇਆ। ਉਹ ਚਾਹੁੰਦੇ ਨੇ ਕਿ ਸਤਿਗੁਰੂ ਜੀ ਕੋਈ ਬਖੇੜਾ ਪੈਦਾ ਨਾ ਕਰਨ ਤੇ ਸਹਿਮਤੀ ਦੇ ਨਾਲ ਸਾਨੂੰ ਲੰਘਣ ਦੇ ਵਾਸਤੇ ਰਸਤਾ ਛੱਡ ਦੇਣ।
ਸੋਹਣੇ ਮਯੰਤਰ ਤੂਰਨ ਗਾਇਓ, ਦਇਆ ਕਰ ਜੋਰ ਸੁਨਾਵਤ ਪਾਇਓ।
ਦਵਾਰਪਾਲ ਨੇ ਵਜ਼ੀਰ ਦੀਆਂ ਗੱਲਾਂ ਨੂੰ ਸੁਣਿਆ ਤੇ ਫਿਰ ਛੇਤੀ ਦੇ ਨਾਲ ਅੰਦਰ ਪ੍ਰਵੇਸ਼ ਕੀਤਾ। ਦੋਵੇਂ ਹੱਥ ਜੋੜ ਕੇ ਦਵਾਰਪਾਲ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ।
ਭੀਮ ਚੰਦ ਤੇ ਆਦ ਗਰੇਸ਼, ਨਿਕਟ ਸਿਵਰ ਕੋ ਕਾਲ ਅਸ਼ੇਸ਼।
ਸੱਚੇ ਪਾਤਸ਼ਾਹ ਜੀ, ਰਾਜਾ ਭੀਮ ਚੰਦ ਸਮੇਤ ਪਹਾੜੀ ਰਾਜਿਆਂ ਦੇ ਇੱਥੇ ਲਾਗੇ ਆਇਆ ਹੋਇਆ, ਜਿਵੇਂ ਕਿ ਜਸੂਸਾਂ ਨੇ ਤੁਹਾਨੂੰ ਖਬਰ ਦਿੱਤੀ ਹੈ, ਉਹਨੇ ਕੁਝ ਕੋਹਾਂ ਦੀ ਦੂਰੀ ਦੇ ਉੱਤੇ ਆਪਣਾ ਡੇਰਾ ਲਾਇਆ।
ਪਾਠਿਓ ਵਜ਼ੀਰ ਪੌਰ ਪਰ ਖਰਿਓ, ਦਰਸ਼ਨ ਕੀ ਲਾਲ ਸਿਓਰ ਤਰਿਓ।
ਦਵਾਰਪਾਲ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ, ਰਾਜੇ ਭੀਮ ਚੰਦ ਦੇ ਵੱਲੋਂ ਇੱਕ ਵਜ਼ੀਰ ਚੱਲ ਕੇ ਆਇਆ ਹੈ ਜਿਹੜਾ ਕਿ ਦਰਵਾਜੇ ਤੋਂ ਬਾਹਰ ਖਲੋਤਾ ਹੈ। ਸੱਚੇ ਪਾਤਸ਼ਾਹ ਉਹ ਤੁਹਾਨੂੰ ਮਿਲਣਾ ਚਾਹੁੰਦਾ, ਤੁਹਾਡੇ ਦਰਸ਼ਨਾਂ ਦੀ ਲਾਲਸਾ ਨੂੰ ਧਾਰਨ ਕਰਦਾ।
ਸ੍ਰੀ ਪ੍ਰਭ ਤਬ ਹਕਾਰ ਨਕੀਨੋ, ਆਨੋ ਸਬਤ ਸਹਿ ਕਹਿ ਦਿਨੋ।
ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਸ ਦਵਾਰਪਾਲ ਸਿੱਖ ਨੂੰ ਆਖਿਆ ਕਿ ਉਸ ਨੂੰ ਅੰਦਰ ਸਭਾ ਦੇ ਵਿੱਚ ਬੁਲਾ ਲੈ।
ਤਤ ਸ਼ਿਨ ਦਵਾਰਪਾਲ ਨਿਜ ਸਾਥ, ਲੈ ਕਰ ਗਮਣਿਓ ਨਿਕਟ ਸੋ ਨਾਥ।
ਤਤ ਸ਼ਿਨ ਹੀ ਉਸ ਵੇਲੇ ਦਵਾਰਪਾਲ ਵਜ਼ੀਰ ਨੂੰ ਨਾਲ ਲੈ ਕੇ ਸਭਾ ਦੇ ਵਿੱਚ ਸਤਿਗੁਰਾਂ ਦੇ ਕੋਲ ਪਹੁੰਚ ਗਿਆ।
ਸੁਰ ਸਮਾਨ ਸਭ ਸਭਾ ਪ੍ਰਕਾਸ਼ਨ, ਬੀਚ ਬਿਰਾਜ ਰੁਚਰ ਸਿੰਘਾਸਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਵਤਿਆਂ ਦੇ ਵਾਂਗ ਬਹੁਤ ਵੱਡੀ ਸਭਾ ਸਜੀ ਹੋਈ ਸੀ ਸੁੰਦਰ, ਤੇ ਵਿਚਕਾਰ ਸਿੰਘਾਸਨ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਸਨ।
ਤਿਸ ਪਰ ਇੰਦਰ ਮਨਿੰਦ ਸੁਹਾਏ, ਕਲਗੀ ਤੁੰਗ ਸ਼ੋਭ ਅਦ ਕਾਏ।
ਵੱਡੇ ਸਾਰੇ ਸਿੰਘਾਸਨ ਦੇ ਉੱਤੇ ਰਾਜੇ ਇੰਦਰ ਦੇ ਵਾਂਗ ਬੈਠ ਕੇ ਸਤਿਗੁਰੂ ਜੀ ਸੋਭਾ ਪਾ ਰਹੇ ਸਨ। ਕਵੀ ਜੀ ਲਿਖਦੇ ਨੇ ਕਿ ਜਿਹੜੀ ਸਤਿਗੁਰਾਂ ਦੀ ਦਸਤਾਰ ਦੇ ਉੱਤੇ ਕਲਗੀ ਉੱਚੀ ਲੱਗੀ ਹੋਈ ਹੈ, ਉਹ ਬਹੁਤ ਜ਼ਿਆਦਾ ਝੂਮ ਰਹੀ ਸੀ ਤੇ ਸੋਭਾ ਨੂੰ ਹੋਰ ਵੀ ਵਧਾ ਰਹੀ ਸੀ।
ਖਰ ਖਪਰਾ ਇੱਕ ਕਰ ਮੈਂ ਤਾਰ ਬਾਰ ਬਾਰ ਪਰਮਾਏ ਨਿਹਾਰ।
ਉਸ ਵੇਲੇ ਸਤਿਗੁਰਾਂ ਨੇ ਇੱਕ ਖਪਰੇ ਤੀਰ ਨੂੰ ਆਪਣੇ ਹਸਤ ਕਮਲ ਦੇ ਵਿੱਚ ਫੜਿਆ ਹੋਇਆ ਸੀ ਤੇ ਬਾਰ ਬਾਰ ਸਤਿਗੁਰੂ ਜੀ ਉਹਨੂੰ ਇਧਰ ਉਧਰ ਪਵਾ ਰਹੇ ਸਨ।
ਤਨਖ ਕਠੋਰ ਅਗਾਰੀ ਧਰਿਓ ਆਵਤ ਨਿਰਪਤ ਵਕੀਲ ਨਿਹਰਿਓ।
ਇੱਕ ਬਹੁਤ ਹੀ ਕਠੋਰ ਮਜਬੂਤ ਜਿਹੜਾ ਤਨਸ਼ਾ ਹੈ ਉਹ ਸਤਿਗੁਰਾਂ ਨੇ ਅੱਗੇ ਰੱਖਿਆ ਹੋਇਆ ਸੀ। ਉਸ ਵੇਲੇ ਜਦੋਂ ਵਜ਼ੀਰ ਆਇਆ ਤੇ ਉਹਨੇ ਇਸ ਤਰ੍ਹਾਂ ਦਾ ਸਤਿਗੁਰਾਂ ਦਾ ਆਣ ਕੇ ਦਰਸ਼ਨ ਕੀਤਾ।
ਨਮਰੀ ਬਣਤ ਹਾਥ ਜੁਗ ਜੋਰੇ ਪਹੁੰਚੋ ਜਬ ਹੀ ਜਾਏ ਨਿਹੋਰੇ।
ਬੜੀ ਨਿਮਰਤਾ ਦੇ ਨਾਲ ਵਜ਼ੀਰ ਨੇ ਹੱਥ ਜੋੜੇ ਨੇ ਤੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ।
ਸ੍ਰੀ ਗੁਰ ਮੰਦ ਮੰਦ ਮੁਸਕਾਨੇ ਕਿਰਪਾ ਧਾਰ ਗੁਰਦੇਵ ਬਖਾਨੇ।
ਵਜ਼ੀਰ ਨੂੰ ਦੇਖ ਕੇ ਸਤਿਗੁਰੂ ਜੀ ਥੋੜਾ ਥੋੜਾ ਮੱਠਾ ਮੱਠਾ ਮੁਸਕਰਾਏ ਤੇ ਕਿਰਪਾ ਨੂੰ ਧਾਰਨ ਕਰਕੇ ਫਿਰ ਗੁਰੂ ਦੇਵ ਜੀ ਨੇ ਭਾਵ ਕੇ ਸਤਿਗੁਰਾਂ ਨੇ ਇਸ ਤਰ੍ਹਾਂ ਬਚਨ ਕੀਤਾ।
ਆਵੋ ਰਾਜੇ ਦਿਆ ਵਜ਼ੀਰਾ ਚਿਰੰਕਾਲ ਮੈਂ ਪਹੁੰਚਿਓ ਤੀਰਾ।
ਸਤਿਗੁਰੂ ਜੀ ਕਹਿੰਦੇ ਨੇ ਆ ਭਾਈ ਰਾਜੇ ਦੇ ਵਜ਼ੀਰਾ ਅੱਗੇ ਆ ਜਾ, ਬੜਾ ਚਿਰ ਲਾ ਕੇ ਤੂੰ ਸਾਡੇ ਕੋਲ ਪਹੁੰਚੇ।
ਸੁਣਤ ਸੀਸ ਤੇ ਬੰਧਨ ਠਾਨੀ ਆਇਸ ਪਾਏ ਬੈਠ ਅਗਵਾਨੀ।
ਸਤਿਗੁਰਾਂ ਦੇ ਬਚਨ ਨੂੰ ਮੰਨ ਕੇ ਜਰਾ ਅੱਗੇ ਵਧਿਆ ਹੈ, ਅੱਗੇ ਵਧ ਕੇ ਦੁਬਾਰਾ ਉਸਨੇ ਫੇਰ ਨਮਸਕਾਰ ਕੀਤੀ ਹੈ। ਆਇਸ ਪਾਏ ਬੈਠ ਗਵਾਨੇ, ਸਤਿਗੁਰਾਂ ਦੇ ਹੁਕਮ ਨੂੰ ਪਾ ਕੇ ਸਤਿਗੁਰਾਂ ਦੇ ਸਾਹਮਣੇ ਬਹਿ ਗਿਆ।
ਕੌ ਨਿਜ ਰਾਜ ਕੇਰ ਬਿਰ ਤੰਤ ਕਿਮ ਤੋਂ ਕੋ ਕਹਿ ਪਠਿਓ ਮਤੰਤ।
ਜਦੋਂ ਵਜ਼ੀਰ ਬੈਠ ਗਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਆਪਣੇ ਰਾਜੇ ਦੇ ਬਿਰਤਾਂਤ ਨੂੰ ਸੁਣਾ।
ਕਿਮ ਤੋਂ ਕੋ ਪਠਿਓ ਕਹਿ ਮਤੰਤ,
ਭਾਵ ਕੇ ਤੇਰੇ ਰਾਜੇ ਭੀਮ ਚੰਦ ਨੇ ਕਿਹੜਾ ਮਤਾ ਪਾਸ ਕਰਕੇ ਕਿਹੜੇ ਤਰੀਕੇ ਦੇ ਨਾਲ ਤੈਨੂੰ ਮੇਰੇ ਕੋਲ ਭੇਜਿਆ।
ਸੁਣ ਵਜ਼ੀਰ ਕਰ ਜੋਰਤ ਬੋਲਾ ਜਾਣ ਆਪ ਕੋ ਆਪਣੋ ਓਲਾ।
ਹੱਥ ਜੋੜ ਕੇ ਫਿਰ ਵਜ਼ੀਰ ਨੇ ਬੇਨਤੀ ਕਰਨੀ ਸ਼ੁਰੂ ਕੀਤੀ ਹੈ। ਕਹਿੰਦਾ ਕਿ ਸੱਚੇ ਪਾਤਸ਼ਾਹ ਰਾਜਾ ਭੀਮ ਚੰਦ ਤੁਹਾਨੂੰ ਆਪਣਾ ਓਲਾ ਜਾਣਦਾ ਹੈ, ਭਾਵ ਕੇ ਆਪਣਾ ਆਸਰਾ ਮੰਨਦਾ।
ਨਮੋ ਠਾਣ ਬਹੁ ਕਰੀ ਪ੍ਰਸ਼ੰਸਾ ਸਤਿਗੁਰ ਸੋਢੀ ਕੋਲ ਅਵ ਤੰਸ਼ਾ।
ਵਜ਼ੀਰ ਕਹਿੰਦਾ ਕਿ ਤੁਹਾਡੇ ਚਰਨਾਂ ਦੇ ਵਿੱਚ ਮੈਂ ਆਪਣੇ ਰਾਜੇ ਦੇ ਵੱਲੋਂ ਵੀ ਨਮਸਕਾਰ ਕਰਦਾ ਹਾਂ। ਰਾਜੇ ਨੇ ਤੁਹਾਡੀ ਬਹੁਤ ਜ਼ਿਆਦਾ ਪ੍ਰਸ਼ੰਸਾ ਬਿਆਨ ਕੀਤੀ ਹੈ ਕਿ ਸਤਿਗੁਰੂ ਜੀ ਸੋਢੀ ਕੁਲ ਦੇ ਬਹੁਤ ਵੱਡੇ ਸਿਰਮੌਰ ਨੇ।
ਜਬ ਕੇ ਤੁਮੀ ਇਤ ਕੋ ਚਲ ਆਏ ਕਈ ਬਾਰ ਸਿਮਰਤ ਪਛੋ ਤਾਏ।
ਵਜ਼ੀਰ ਕਹਿੰਦਾ ਕਿ ਜਦੋਂ ਦੇ ਤੁਸੀਂ ਆਨੰਦਪੁਰ ਨੂੰ ਛੱਡ ਕੇ ਇਸ ਪਾਸੇ ਆ ਗਏ ਹੋ ਉਸ ਤੋਂ ਬਾਅਦ ਬਹੁਤੀ ਵਾਰੀ ਰਾਜੇ ਨੇ ਤੁਹਾਨੂੰ ਯਾਦ ਕੀਤਾ ਤੇ ਪਛਤਾਇਆ ਹੈ ਕਿ ਮੈਂ ਜੋ ਕੀਤਾ ਉਹ ਗਲਤ ਕੀਤਾ।
ਆਵਣ ਰਿੰਦਨ ਹਿਤ ਨੰਦਨ ਵਿਆਹੋ ਬ੍ਰਿੰਦ ਗਰਿੰਦਨ ਮੇਲ ਯੋ ਚਾਹੋ।
ਕਹਿੰਦਾ ਹੈ ਵਜ਼ੀਰ ਕਿ ਇਸ ਵੇਲੇ ਰਾਜੇ ਭੀਮ ਚੰਦ ਦੇ ਪੁੱਤਰ ਦਾ ਵਿਆਹ ਹੈ। ਸ੍ਰੀ ਨਗਰ ਦੇ ਵਿੱਚ ਉਹ ਆਪਣੇ ਪੁੱਤਰ ਦੀ ਬਰਾਤ ਨੂੰ ਲੈ ਕੇ ਜਾ ਰਿਹਾ ਹੈ। ਰਾਜੇ ਭੀਮ ਚੰਦ ਦੇ ਨਾਲ ਬਹੁਤ ਸਾਰੇ ਹੋਰ ਵੀ ਪਹਾੜੀ ਰਾਜੇ ਮਿਲੇ ਹੋਏ ਨੇ। ਸਾਰੇ ਇਸ ਰਸਤੇ ਦੇ ਰਾਹੀਂ ਲੰਘਣਾ ਚਾਹੁੰਦੇ ਨੇ ਜਿਹੜੇ ਰਸਤੇ ਤੇ ਸੱਚੇ ਪਾਤਸ਼ਾਹ ਤੁਹਾਡਾ ਡੇਰਾ ਹੈ।
ਚੜ ਕਹਿ ਲੂਰ ਤਿਆਗ ਕਰ ਆਏ ਵੱਡੀ ਬਰਾਤ ਬਟੋਰਨ ਲਿਆਏ।
ਕਹਿੰਦਾ ਕਹਿਲੂਰ ਤੋਂ ਤਿਆਰੀ ਕਰਕੇ ਸਾਰੇ ਦੇ ਸਾਰੇ ਬਰਾਤ ਨੂੰ ਲੈ ਕੇ ਇੱਥੇ ਪਹੁੰਚੇ ਹੋਏ ਨੇ। ਦੋ ਤਿੰਨ ਕੁਆਂ ਦੀ ਦੂਰੀ ਦੇ ਉੱਤੇ ਉਹਨਾਂ ਦਾ ਸੱਚੇ ਪਾਤਸ਼ਾਹ ਡੇਰਾ ਹੈ।
ਕਹੋ ਵਜ਼ੀਰ ਗਿਰੇਸ਼ਨ ਐਸੇ ਜੇ ਬਲ ਕੋ ਮਦ ਹੈ ਔਰ ਕੈਸੇ।
ਉਸ ਵੇਲੇ ਇਸ ਤਰ੍ਹਾਂ ਦੀਆਂ ਗੱਲਾਂ ਤੇ ਭਾਵੇਂ ਬੜੀਆਂ ਨਿਮਰਤਾ ਵਾਲੀਆਂ ਪਹਿਲਾਂ ਵਜ਼ੀਰ ਨੇ ਆਖੀਆਂ, ਪਰ ਸਾਰਿਆਂ ਤੋਂ ਵੱਡੀ ਗਲਤੀ ਵਜ਼ੀਰ ਨੇ ਇਹ ਕਰ ਦਿੱਤੀ ਕਿ ਸੱਚੇ ਪਾਤਸ਼ਾਹ ਨੂੰ ਕਹਿੰਦਾ, ਸੱਚੇ ਪਾਤਸ਼ਾਹ ਜ਼ਿਆਦਾ ਚੰਗਾ ਇਹ ਹੋਵੇਗਾ ਕਿ ਤੁਸੀਂ ਇਸ
ਨਗਰ ਨੂੰ ਛੱਡੋ ਤੇ ਆਨੰਦਪੁਰ ਦੇ ਵਿੱਚ ਵਾਪਸ ਚਲੇ ਜਾਓ, ਰਸਤੇ ਨੂੰ ਵਿਹਲਾ ਕਰ ਦਿਓ ਤਾਂ ਕਿ ਕਿਸੇ ਪ੍ਰਕਾਰ ਦਾ ਕੋਈ ਬਖੇੜਾ ਖੜਾ ਨਾ ਹੋਵੇ। ਜਦੋਂ ਇੰਨੀ ਗੱਲ ਆਖੀ ਤੇ ਸਤਿਗੁਰਾਂ ਦਾ ਜਿਹੜਾ ਗੁੱਸਾ ਸੀ ਉਹ ਫਿਰ ਬਹੁਤ ਜ਼ਿਆਦਾ ਵੱਧ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹੋ ਵਜ਼ੀਰ ਗਰੇਸ਼ਨ ਐਸੇ। ਸਤਿਗੁਰੂ ਜੀ ਕਹਿੰਦੇ ਨੇ, ਹੇ ਵਜ਼ੀਰਾ, ਸਾਰਿਆਂ ਪਹਾੜੀ ਰਾਜਿਆਂ ਨੂੰ ਸਮੇਤ ਰਾਜੇ ਭੀਮ ਚੰਦ ਦੇ ਤੂੰ ਜਾ ਕੇ ਕਹਿ ਦੇ, ਜੇ ਬਲ ਕੋ ਮਦ ਹੈ ਔਰ ਕੈਸੇ, ਭਾਵ ਕੇ ਜੇਕਰ ਉਹਨਾਂ ਨੂੰ ਆਪਣੀ ਤਾਕਤ ਦੇ ਉੱਤੇ ਬਹੁਤਾ ਘਮੰਡ ਹੈ, ਬਹੁਤਾ ਜ਼ਿਆਦਾ ਹੰਕਾਰ ਹੈ। ਤਾਉ ਬਿਨ ਸ਼ੰਕ ਸਮੁਖ ਚਲ ਆਵੋ, ਹਮ ਦਿਸਤੇ ਨਹੀਂ ਦੇਰ ਲਗਾਵੋ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਇਸ ਤਰ੍ਹਾਂ ਦਾ ਉਹਨਾਂ ਦੇ ਮਨ ਦੇ ਵਿੱਚ ਹੰਕਾਰ ਹੈ ਕਿ ਸਾਡੇ ਕੋਲ ਤਾਕਤ ਬਹੁਤੀ ਹੈ, ਅਸੀਂ ਜ਼ਬਰਦਸਤੀ ਵੀ ਲੰਘ ਸਕਦੇ ਹਾਂ, ਤੂੰ ਮੈਨੂੰ ਆਖਿਆ ਕਿ ਮੈਂ ਇਸ ਨਗਰ ਨੂੰ ਪੌਂਟੇ ਨੂੰ ਛੱਡ ਕੇ ਆਨੰਦਪੁਰ ਚਲਾ ਜਾਵਾਂ ਤਾਂ ਕਿ ਸਹਿਜ ਦੇ ਨਾਲ ਉਹ ਲੰਘ ਜਾਣ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕੋਈ ਸ਼ੰਕਾ ਦੀ ਗੱਲ ਨਹੀਂ ਹੈ, ਜਾ ਕੇ ਰਾਜਿਆਂ ਨੂੰ ਕਹਿ ਦੇ ਕਿ ਬਗੈਰ ਕਿਸੇ ਸ਼ੰਕਾ ਤੋਂ ਚੱਲ ਕੇ ਅੱਗੇ ਵਧਣ। ਹਮ ਦੇਸ਼ ਤੇ ਨਹੀਂ ਦੇਰ ਲਗਾਵਾਂ, ਸਾਡੇ ਵੱਲੋਂ ਕੋਈ ਦੇਰ ਨਹੀਂ ਹੈ, ਅਸੀਂ ਜੰਗ ਲੜਨ ਦੇ ਵਾਸਤੇ ਬਿਲਕੁਲ ਤਿਆਰ ਹਾਂ, ਭਾਵੇਂ ਕਿੰਨੀ ਵੀ ਸੈਨਾ ਚੜ ਕੇ ਕਿਉਂ ਨਾ ਆ ਜਾਵੇ। ਕਹਿੰਦੇ ਨੇ, ਪਹੁੰਚਣ ਤੇ ਆਨੰਦਪੁਰ ਕਰਹੋ, ਇਸ ਬਿਧ ਹਮ ਤੇ ਨੇਕ ਨਾ ਲਹਿਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰੇ ਕਹਿਣ ਦੇ ਮੁਤਾਬਕ ਜੇ ਮੈਂ ਇਸ ਵੇਲੇ ਇਸ ਪੌਂਟੇ ਨੂੰ ਛੱਡ ਕੇ ਆਨੰਦਪੁਰ ਦੇ ਵਿੱਚ ਚਲਿਆ ਜਾਵਾਂ ਤੇ ਫੇਰ ਮੇਰੇ ਵਾਸਤੇ ਕਾਇਰਤਾ ਦੀ ਗੱਲ ਹੈ। ਇਸ ਬਿਧ ਹਮ ਨੇਕ ਨਾ ਲਹਿਓ, ਭਾਵ ਕਿ ਇਸ ਜਗ੍ਹਾ ਨੂੰ ਛੱਡ ਕੇ ਮੈਂ ਲਾਂਭੇ ਹੋਣ ਨੂੰ ਰਤਾ ਵੀ ਚੰਗਾ ਨਹੀਂ ਜਾਣਦਾ, ਤੂੰ ਆਪਣੇ ਰਾਜੇ ਨੂੰ ਕਹਿ ਦੇ ਕਿ ਜੇਕਰ ਜੰਗ ਲੜਨ ਦੇ ਵਾਸਤੇ ਆਣਾ ਤੇ ਬੇਸ਼ੱਕ ਸ਼ੌਕ ਦੇ ਨਾਲ ਆ ਜਾਣ, ਮੈਂ ਬਿਲਕੁਲ ਤਿਆਰ ਬੈਠਾ, ਸਹਿਮਤੀ ਦੇ ਨਾਲ ਮੈਂ ਰਸਤਾ ਬਿਲਕੁਲ ਵੀ ਨਹੀਂ ਦੇਵਾਂਗਾ ਕਿਉਂਕਿ ਉਹਨਾਂ ਦੀ ਨੀਤੀ ਹੀ ਮਾੜੀ ਹੈ। ਇਸ ਤਰ੍ਹਾਂ ਦਾ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵਜ਼ੀਰ ਨੂੰ ਆਖਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਦਾ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।